सत नाम वाहे गुरु,
सत नाम वाहे गुरु, सत नाम वाहे गुरु,
सत नाम श्री वाहे गुरु साहिब जी, वडहंस महला पंजवां, घर दूजा एक ओंकार, सतगुर प्रसाद मेरा अंतर लोचा, मिलन की प्यारे हो क्यों पाई गुर पूरे, जे सौ खेल खेलाइया बालक रह न सके बिन खीरे, मेरा अंतर लोचा मिलन की प्यारे हो क्यों पाई गुर पूरे, जे सौ खेल खेलाइया बालक रह न सके बिन खीरे, मेरा अंतर भुख ना उतरे अमाली, जे सो भोजन मैं नीरे, मेरा मन तन प्रेम पिराम का बिन दर्शन क्यों मन तीरे, मेरा अंतर भुख ना उतरे अमाली, जे सो भोजन मैं नीरे, मेरा मन तन प्रेम पिराम का बिन दर्शन क्यों मन तीरे। वाहे गुरु जी का खालसा, वाहे गुरु जी की फतेह।
गुरु कृपा करो दीन के दाते, मेरा गुण अवगुण ना विचारो कोई, मट्टी का क्या तुपे स्वामी, मानस की देवपुरी में गयो आप परमेश्वर पायो, हर सिंहासन दियो श्री गुर ते बैठायो, रहस कियो सुरदेव तोय जस जय जय जंपे, असुर गए ते भाग, पाप तिन पीतर कंपै, काटे सो पाप तिन नरूके, गुर रामदास जिन पायो, शत्र सिंहासन प्रथमी, गुर अर्जुन को दे आयो, शत्र सिंहासन प्रथमी, गुर अर्जुन को दे आयो, तत विचार जह मथुरा, जग तारन को अवतार बनायो, जप्यो जिन अर्जुन देव गुरु, फिर संकट जोन गर्भ नायो, परम सन्मानी योग जुगो जुग टल चवर शत्र तख दे मालिक, रूहानियत दे भंडार धन धन आदि साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो, जो अकाल पुरख वाहिगुरु द्वारा बख्शिश किए हुए मानस जन्म दुर्लभ दे दियां मोलक घड़ियां बेशकीमती सवास गुरु ग्रंथ साहिब महाराज जी की गोद विच बैठ के सफल करन दा सफल यतन कर रहे हो। धन धन सतगुरु गुरु रामदास साहिब सच्चे पातशाह जियां दे पावन पवित्र स्थान सचखंड श्री हरिमंदर साहिब तो, जो समुची मानवता दे भले वास्ते अमृत वेले सतगुरु जी ने हुक्मनामा साहब बख्शिश किया है, इस पावन मुखवाक दी विचार करन वास्ते आप सारे सतगुरु गुरु ग्रंथ साहिब महाराज जी की गोद अंदर गुरद्वारा मंजी साहिब दीवान हाल विखे जुड़ बैठे हाँ। सतगुरु गुरु ग्रंथ साहिब महाराज जी का कोटान कोट शुक्र शुकराना है, जो सतगुरु जी ने तरस करके इस समा बख्शिश किया है। समुचा ही सिख जगत श्रद्धा भावना दे नाल सतगुरु शहीदां दे सरताज गुरु अर्जन देव महाराज जी का महान शहीदी पुरब जो कल 29 मई को मनाने जा रहा है, कल रोज तो सिख संगतां वालों सतगुरां की इलाही बाणी के जाप करवाए जा रहे हैं, थां थां ते छवीलां ला के शरदा भावना दे नाल सतगुरु जी नूं याद करके खुशियां प्राप्त कीतियां जा रही हैं। आओ एक बार सतगुरां दे इस पावन स्थान ते मुख वाक दी विचार तो प्रथम आपो अपनी हाजरी लाइए, देश विदेशों में जुड़ बैठियां संगतां मन चित एकाग्र करके लाओ हाजरी, दोवें हथ जोड़ श्री गुरु ग्रंथ साहिब महाराज जी के चरणों में शीश झुका के उच्चारण करो जी, सतनाम श्री वाहे गुरु, फिर आखो जी सतनाम श्री वाहे गुरु जी।
ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਡਹੰਸ ਮਹੱਲਾ ਪੰਜਵਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੁਕਮਨਾਮਾ ਹੈ ਔਰ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 564 ਉੱਤੇ ਇਹ ਪਾਵਨ ਮੁੱਖ ਵਾਕ ਸੁਭਾਇਮਾਨ ਹੈ ਘਰ ਦੂਜਾ। ਇਸ ਪਾਵਨ ਸ਼ਬਦ ਨੂੰ ਤਪਲੇ ਦੀ ਘਰ ਠਹਿਰਾਓ ਘਰ ਦੂਜੇ ਵਿੱਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਖੇਪ ਵਿੱਚ ਮੂਲ ਮੰਤਰ। ਉਹ ਅਕਾਲ ਪੁਰਖ ਵਾਹਿਗੁਰੂ ਜੋ ਇੱਕ ਅਦੁੱਤੀ ਹੈ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦਾ ਮਿਲਾਪ ਸਤਿਗੁਰ ਜੀ ਦੀ ਬਖਸ਼ਿਸ਼ ਕਿਰਪਾ ਪ੍ਰਸਾਦ ਨਾਲ ਹੁੰਦਾ ਹੈ। ਹੁਣ ਸਤਿਗੁਰ ਜੀ ਪਾਵਨ ਸ਼ਬਦ ਮੁੱਖ ਵਾਕ ਬਖਸ਼ਿਸ਼ ਕਰ ਰਹੇ ਹਨ। ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਜਗਿਆਸੂ ਦੀ ਅਵਸਥਾ ਬਿਆਨ ਕੀਤੀ ਹੈ ਜਿਹੜਾ ਪਰਮਾਤਮਾ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਨੂੰ ਮਿਲਣ ਵਾਸਤੇ ਜੀਅਰੇ ਦੇ ਅੰਦਰ ਲੋਚ ਪੈਦਾ ਹੋਈ ਹੈ ਔਰ ਉਸ ਤੰਗ ਨੂੰ ਕਿਸੇ ਉਸ ਸੁਹਾਗਣ ਇਸਤਰੀ ਨਾਲ ਸਾਂਝਾ ਕੀਤਾ ਜਾ ਰਿਹਾ ਜਿਹੜੀ ਜੀਵ ਇਸਤਰੀ ਪਹਿਲਾਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਨਾਲ ਮਿਲ ਚੁੱਕੀ ਹੈ। ਤਾਂ ਆਪਸ ਵਿੱਚ ਸਵਾਲ ਜਵਾਬ ਨੇ ਉਹਨੂੰ ਇਹ ਅਰਦਾਸ ਬੇਨਤੀ ਦਿਲ ਦੀ ਬੇਦਨ ਮਨ ਦੀ ਤੰਗ ਦੱਸੀ ਜਾ ਰਹੀ ਹੈ ਕਿ ਮੇਰੇ ਮਨ ਵਿੱਚ ਉਸ ਪਿਆਰੇ ਨੂੰ ਮਿਲਣ ਦੀ ਲੋਚਾ ਹੈ, ਮੈਨੂੰ ਦੱਸੋ ਪਿਆਰਾ ਕਿਵੇਂ ਮਿਲੇ। ਇਹ ਪਾਵਨ ਸ਼ਬਦ ਨਿਰੰਕਾਰ ਦੇ ਰਸਤੇ ਉੱਤੇ ਤੁਰਨ ਵਾਲੇ ਜਗਿਆਸੂਆਂ ਦੇ ਕੰਮ ਆਉਣ ਵਾਲਾ ਹੈ। ਆਓ ਪਿਆਰ ਨਾਲ ਸਰਵਣ ਕਰੋ, ਸਤਿਗੁਰ ਜੀ ਕੀ ਬਖਸ਼ਿਸ਼ ਕਰ ਰਹੇ ਹਨ।
ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉ ਪਾਈ ਗੁਰਪੂਰੇ।
ਸਤਿਗੁਰ ਜੀ ਕਹਿੰਦੇ ਹਨ ਮਨ ਦੇ ਅੰਦਰ ਲੋਚਾ ਭਾਵ ਤਾਂਗ ਪੈਦਾ ਹੋਈ ਕਿਸ ਨੂੰ? ਉਸ ਪਿਆਰੇ ਪ੍ਰੀਤਮ ਵਾਹਿਗੁਰੂ ਨੂੰ ਮਿਲਣ ਦੀ। ਫਿਰ ਹੁਣ ਸਵਾਲ ਪੈਦਾ ਹੋਇਆ ਕਿਵੇਂ ਪੂਰਾ ਗੁਰੂ ਮਿਲੇ, ਕਿਵੇਂ ਉਸ ਪਿਆਰੇ ਪ੍ਰੀਤਮ ਸਤਿਗੁਰੂ ਦਾ ਜੋ ਨਿਰੰਕਾਰ ਦਾ ਰੂਪ ਹੈ, ਜੋ ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਉਹ ਕਿਵੇਂ ਪਿਆਰੇ ਦਾ ਮਿਲਾਪ ਹੋਵੇ? ਕਿਉਂ ਪਾਈ ਗੁਰਪੂਰੇ, ਕਿਹੜਾ ਰਸਤਾ ਹੈ, ਕਿਹੜਾ ਕਰਮ ਹੈ, ਜਿਸ ਕਰਮ ਨੂੰ ਕਰਨ ਕਰਕੇ, ਜਿਸ ਰਸਤੇ 'ਤੇ ਚੱਲਣ ਕਰਕੇ ਉਹ ਪਿਆਰੇ ਦਾ ਮਿਲਾਪ ਹੁੰਦਾ ਹੈ? ਮਨ ਵਿੱਚ ਮਿਲਣ ਦੀ ਲੋਚਾ ਭਾਵ ਤਾਂਗ ਪੈਦਾ ਹੋਈ ਹੈ।
ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ।
ਉਸ ਲੋਚਾ ਦਾ ਜ਼ਿਕਰ ਕੀਤਾ ਹੈ, ਉਸ ਤਾਂਗ ਦਾ ਜ਼ਿਕਰ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤਾ ਜਿਹੜੀ ਬਿਲਕੁਲ ਸ਼ਿਖਰ ਦੀ ਹੈ, ਬਿਲਕੁਲ ਹੱਦ ਦੀ ਲੋਚਾ ਹੈ, ਬਿਲਕੁਲ ਤਾਂਗ ਹੱਦ ਤੇ ਸ਼ਿਖਰ ਤੇ ਪਹੁੰਚ ਗਈ ਹੈ। ਐਗਜ਼ਾਮਪਲ ਦੇ ਕੇ ਮਹਾਰਾਜ ਉਦਾਹਰਨ ਦੇ ਕੇ ਕਹਿੰਦੇ ਨੇ ਜਿਵੇਂ ਕਿਸੇ ਬਾਲਕ ਬੱਚੇ ਨੂੰ 100 ਖਿਡੌਣੇ ਉਹਦੇ ਮੂਹਰੇ ਰੱਖ ਦਿਓ, ਮਨ ਪਰਚਾਉਣ ਦੇ ਉਹਨੂੰ ਸਾਧਨ 100 ਖਿਡੌਣੇ ਉਹਦੇ ਅੱਗੇ ਰੱਖ ਦਿਓ ਕਿ ਇਹਦੇ ਨਾਲ ਖੇਡ, ਇਸ ਨਾਲ ਖੇਡ। ਪਰ ਜੇ ਉਸ ਬਾਲਕ ਨੂੰ ਦੁੱਧ ਦੀ ਭੁੱਖ ਹੈ ਤਾਂ ਉਹ 100 ਖਿਡੌਣੇ ਵੀ ਉਹਦਾ ਮਨ ਪਰਚਾਵਾ ਨਹੀਂ ਕਰ ਸਕਦੇ, ਕਿਉਂਕਿ ਉਹਦੀ ਇੱਛਾ, ਉਹਦੀ ਤੰਗ, ਉਹਦੀ ਲੋੜ ਦੁੱਧ ਹੈ। ਖੀਰੇ ਦਾ ਅਰਥ ਹੈ ਦੁੱਧ। ਜੇ ਉਹਨੂੰ ਦੁੱਧ ਦੀ ਭੁੱਖ ਹੈ ਤਾਂ 100 ਖਿਡੌਣੇ ਵੀ ਉਹਨੂੰ ਚੁੱਪ ਨਹੀਂ ਕਰਾ ਸਕਦੇ। ਜਦੋਂ ਕਿਸੇ ਜਗਿਆਸੂ ਦੇ ਅੰਦਰ ਇਸ ਹੱਦ ਤੱਕ ਕੋਈ ਤੰਗ ਪਿਆਰੇ ਨੂੰ ਮਿਲਣ ਦੀ ਪੈਦਾ ਹੋ ਜਾਏ, ਫਿਰ ਉਹ ਪਿਆਰੇ ਨੂੰ ਮਿਲਣ ਵਾਸਤੇ ਰਾਹ ਲੱਭਦਾ, ਉਹ ਫਿਰ ਕਿਸੇ ਮਿਲਿਆ ਹੋਇਆਂ ਤੋਂ ਰਸਤਾ ਪੁੱਛਦਾ, ਉਹ ਫਿਰ ਆਪਣੀ ਤੰਗ, ਆਪਣੀ ਲੋਚਾ ਕਿਸੇ ਦੂਜੇ ਨਾਲ ਸਾਂਝੀ ਕਰਦਾ ਔਰ ਇਹ ਲੋਚਾ ਉਸ ਨੂੰ ਉਸ ਪਿਆਰੇ ਤੱਕ ਜ਼ਰੂਰ ਲੈ ਕੇ ਜਾਂਦੀ ਹੈ। ਤਾਂ ਹਜ਼ੂਰ ਕਹਿੰਦੇ ਹਨ ਕਿਸ ਤਰ੍ਹਾਂ ਦੀ ਤੰਗ? ਜਿਵੇਂ ਇੱਕ ਬਾਲਕ ਨੂੰ ਦੁੱਧ ਦੀ ਭੁੱਖ ਹੈ, ਹੁਣ 100 ਖਿਡੌਣੇ ਵੀ ਉਸ ਨੂੰ ਚੁੱਪ ਨਹੀਂ ਕਰਾ ਸਕਦੇ, ਸੌ ਤਰ੍ਹਾਂ ਦੇ ਮਨ ਪਰਚਾਵੇ ਦੇ ਸਾਧਨ ਵੀ ਉਸ ਨੂੰ ਉਸ ਪਿਆਰੇ ਪ੍ਰੀਤਮ ਵਾਹਿਗੁਰੂ ਨੂੰ ਮਿਲਣ ਦੀ ਜੋ ਤੰਗ ਹੈ, ਜਿਵੇਂ ਉਸ ਬੱਚੇ ਦੇ ਅੰਦਰ ਦੁੱਧ ਦੀ ਭੁੱਖ ਹੈ ਅਤੇ ਸੌ ਖਿਡੌਣਿਆਂ ਨਾਲ ਉਹ ਚੁੱਪ ਨਹੀਂ ਕਰਦਾ, ਸੰਸਾਰ ਦੇ ਮਨ ਪਰਚਾਵੇ ਦੇ ਜਿੰਨੇ ਮਰਜ਼ੀ ਪਦਾਰਥ ਉਸ ਬੰਦੇ ਦੇ ਰਸਤੇ ਵਿੱਚ ਆਉਣ, ਜਿਹਨੂੰ ਰੱਬ ਨੂੰ ਮਿਲਣ ਦੀ ਤੰਗ ਪੈਦਾ ਹੋਈ, ਉਹ ਪਦਾਰਥਾਂ ਦੇ ਨਾਲ ਉਹਦੀ ਪਿਆਸ ਨਹੀਂ ਮਿਟਦੀ।
ਮੇਰਾ ਅੰਤਰ ਭੁੱਖ ਨਾ ਉਤਰੈ ਅਮਲੀ, ਜੇ ਸੋ ਭੋਜਨ ਮੈਂ ਨੀਰੇ।
ਫਿਰ ਇੱਕ ਅਮਲੀ ਦਾ ਅਰਥ ਹੈ, ਇਹ ਉਰਦੂ ਫਾਰਸੀ ਦਾ ਸ਼ਬਦ ਹੈ, ਇਹਦਾ ਸੰਬੰਧ ਅੰਮਾ ਨਾਲ ਵੀ ਹੈ, ਕਿਉਂਕਿ ਉਹ ਆਪਣੀ ਭਾਸ਼ਾ ਵਿੱਚ ਮਾਂ ਨੂੰ ਕਹਿੰਦੇ ਨੇ ਅੰਮਾ। ਅਮ ਅਲੀ ਦਾ ਅਰਥ ਹੈ ਉਹ ਸ੍ਰੇਸ਼ਟ ਇਸਤਰੀ ਜਿਹੜੀ ਬਿਲਕੁਲ ਅਮਲ ਵਿੱਚ ਉਤਰ ਗਈ ਹੈ, ਜਿਹੜੀ ਉਹ ਤੀਖਣ ਬੁੱਧੀ ਸ੍ਰੇਸ਼ਟ ਸਹੇਲੀ, ਉਹ ਸਹੇਲੀ ਭੈਣ ਜੋ ਬਿਲਕੁਲ ਸ੍ਰੇਸ਼ਟ ਗੁਣਾਂ ਵਾਲੀ ਹੈ, ਅਮਲ ਵਿੱਚੋਂ ਉਤਰ ਚੁੱਕੀ ਹੈ ਅਤੇ ਸ਼ੁੱਭ ਗੁਣਾਂ ਨਾਲ ਭਰਪੂਰ ਅੰਦਰੋਂ ਉਹ ਭਰ ਗਈ ਹੈ, ਤਾਂ ਉਸ ਅਮਲੀ ਸੁਹਾਗਣ ਭਾਵ ਆਪਣੀ ਸਹੇਲੀ ਨੂੰ ਬੇਨਤੀ ਕੀਤੀ ਜਾ ਰਹੀ, ਮੇਰੇ ਅੰਦਰ ਭੁੱਖ ਹੈ ਪਿਆਰੇ ਨੂੰ ਮਿਲਣ ਦੀ, ਹੁਣ ਸੌ ਪ੍ਰਕਾਰ ਦੇ ਭੋਜਨ ਪਦਾਰਥ ਮੇਰੇ ਸਾਹਮਣੇ ਪਦਾਰਥ ਵੀ ਹੋਣ, ਉਹ ਪਦਾਰਥਾਂ ਨਾਲ ਮਨ ਪਰਚਾਵਾ ਨਹੀਂ ਹੁੰਦਾ, ਕਿਉਂਕਿ ਪਿਆਰੇ ਨੂੰ ਮਿਲਣ ਦੀ ਤੰਗ ਹੈ। ਜਦੋਂ ਉਹ ਤੰਗ ਇਸ ਹੱਦ ਦੀ ਪੈਦਾ ਹੋ ਜਾਏ, ਜਿਵੇਂ ਬੱਚੇ ਦੇ ਅੰਦਰ ਦੁੱਧ ਦੀ ਭੁੱਖ ਹੈ, ਤਾਂ ਫਿਰ ਇਹ ਤੰਗ ਪਿਆਰੇ ਪ੍ਰੀਤਮ ਤੱਕ ਜ਼ਰੂਰ ਲੈ ਕੇ ਜਾਂਦੀ ਹੈ। ਇੱਕ ਸੱਜਣ ਨੇ ਕਿਸੇ ਮਹਾਤਮਾ ਕੋਲੋਂ ਜਾ ਕੇ ਪੁੱਛਿਆ, ਕਿਉਂਕਿ ਕੁਝ ਗੱਲਾਂ ਅਸੀਂ ਸੁੱਤੇ ਵਿੱਚ ਹੀ ਨੀਂਦਰ ਵਿੱਚ ਪੁੱਛ ਰਹੇ ਹਾਂ, ਬੇਹੋਸ਼ੀ ਵਿੱਚ ਪੁੱਛ ਰਹੇ ਹਾਂ, ਜਾਗ ਕੇ ਨਹੀਂ ਪੁੱਛਦੇ। ਰੱਬ ਦੇ ਮਾਰਗ 'ਤੇ ਤੁਰਨ ਵਾਸਤੇ ਜਾਗਣਾ ਪੈਂਦਾ। ਕੁਝ ਸਵਾਲ ਸਾਡੇ ਦਿਮਾਗ ਦੀ ਉਪਜ ਨੇ, ਕੁਝ ਸਵਾਲ ਹਿਰਦੇ ਤੋਂ ਪੈਦਾ ਹੁੰਦੇ ਨੇ। ਜਿਹੜਾ ਸਵਾਲ ਸਿਰਫ ਸਿਰ ਤੋਂ ਦਿਮਾਗ ਤੋਂ ਪੈਦਾ ਹੋਵੇ, ਉਹ ਸਿਰਦਰਦੀ ਤੋਂ ਵੱਧ ਹੋਰ ਕੁਝ ਨਹੀਂ। ਜਿਹੜਾ ਸਵਾਲ ਹਿਰਦੇ ਤੋਂ ਪੈਦਾ ਹੋਵੇ, ਜਵਾਬ ਦੇਣ ਵਾਲਾ ਹਿਰਦੇ ਤੋਂ ਜਵਾਬ ਦੇ, ਅਤੇ ਉਸ ਜਵਾਬ ਨਾਲ ਤਸੱਲੀ ਹੁੰਦੀ ਹੈ। ਜਿਹੜੇ ਸਵਾਲ ਹੀ ਦਿਮਾਗ ਦੀ ਉਪਜ ਤੋਂ ਨੇ, ਕੁਝ ਸਵਾਲ ਸਾਡੇ ਨਹੀਂ, ਉਹ ਸੁਣੇ ਸੁਣਾਏ ਲੋਕਾਂ ਦੇ ਸਵਾਲ ਨੇ। ਤਾਂ ਉਸ ਮਹਾਤਮਾ ਕੋਲੋਂ ਸੱਜਣ ਨੇ ਸਵਾਲ ਕੀਤਾ ਕਿ ਜੀ, ਰੱਬ ਨੂੰ ਮਿਲਣਾ ਹੈ, ਕੋਈ ਰਸਤਾ ਦੱਸ ਦਿਓ, ਕੋਈ ਵਿਧੀ ਦੱਸੋ, ਕਿਵੇਂ ਪਾਠ ਕਰੀਏ, ਕਿਵੇਂ ਰੱਬ ਨੂੰ ਮਿਲਿਆ ਜਾਏ। ਤਾਂ ਲੋਕ ਅਕਸਰ ਇਸ ਤਰ੍ਹਾਂ ਪੁੱਛਦੇ ਨੇ। ਉਸ ਮਹਾਤਮਾ ਨੇ ਕਿਹਾ, ਅੱਜ ਨਹੀਂ ਮੈਂ ਦੱਸ ਸਕਦਾ, ਤੂੰ ਫਿਰ ਕਿਸੇ ਦਿਨ ਆਈ ਅਤੇ ਜਿੱਦਣ ਆਉਣਾ ਆਪਣੇ ਪਰਿਵਾਰ ਨੂੰ ਨਾਲ ਲੈ ਕੇ। ਥੋੜ੍ਹੇ ਦਿਨਾਂ ਬਾਅਦ ਉਹਦਾ ਮੌਕਾ ਬਣਿਆ, ਉਹ ਪਰਿਵਾਰ ਨੂੰ ਨਾਲ ਲੈ ਕੇ ਆ ਗਿਆ। ਜਦੋਂ ਮਹਾਤਮਾ ਕੋਲ ਠਹਿਰਿਆ ਤਾਂ ਉਸ ਮਹਾਤਮਾ ਨੂੰ ਉਹਨੇ ਯਾਦ ਕਰਾਇਆ, ਜੀ ਤੁਸੀਂ ਕਿਹਾ ਸੀ ਪਰਿਵਾਰ ਸਮੇਤ ਆਇਓ, ਮੈਂ ਆ ਗਿਆ, ਮੇਰੇ 'ਤੇ ਕਿਰਪਾ ਕਰਿਓ, ਮੈਨੂੰ ਰੱਬ ਨੂੰ ਮਿਲਣ ਦਾ ਰਸਤਾ ਦੱਸੋ, ਕੋਈ ਵਿਧੀ, ਕੋਈ ਪਾਠ, ਕੋਈ ਜੁਗਤ ਦੱਸੋ। ਤਾਂ ਉਸ ਮਹਾਤਮਾ ਨੇ ਇੱਕ ਗੱਲ ਕਹੀ, ਅੱਜ ਦੀ ਰਾਤ ਠਹਿਰ, ਕੱਲ੍ਹ ਦੱਸਾਂਗੇ। ਰਾਤ ਗੁਜ਼ਰ ਗਈ, ਅਗਲੀ ਸਵੇਰ ਮਹਾਤਮਾ ਨੇ ਆਪਣਾ ਸੇਵਾਦਾਰ ਘੱਲਿਆ। ਸਾਧੂ ਨੇ ਸੇਵਾਦਾਰ ਘੱਲ ਕੇ ਕਿਹਾ, ਉਹ ਜਿਹੜਾ ਪਰਿਵਾਰ ਠਹਿਰਿਆ, ਉਹਨਾਂ ਦੇ ਉਸ ਬੱਚੇ ਨੂੰ ਜੋ ਬਿਲਕੁਲ ਛੋਟਾ, ਉਹਨੂੰ ਪਰਚਾ ਕੇ ਕਿਸੇ ਤਰ੍ਹਾਂ ਕੋਈ ਚੌਕਲੇਟ ਜਾਂ ਕੋਈ ਹੋਰ ਚੀਜ਼ ਦੇ ਕੇ ਪਤਿਆ ਕੇ ਲੈ ਕੇ ਆ। ਸੇਵਾਦਾਰ ਨੇ ਲੈ ਆਉਂਦਾ, ਮਹਾਂਪੁਰਸ਼ਾਂ ਨੇ ਮਹਾਤਮਾ ਨੇ ਆਪਣੀ ਕੁੱਲੀ ਵਿੱਚ ਬਿਠਾ ਲਿਆ, ਖੇਡਣ ਵਾਸਤੇ ਖਿਡੌਣੇ ਦੇ ਦਿੱਤੇ ਅਤੇ ਖਾਣ ਵਾਸਤੇ ਉਹਨੂੰ ਟੌਫੀਆਂ ਚੌਕਲੇਟ ਦੇ ਦਿੱਤੀਆਂ। ਬੱਚਾ ਪਰਚ ਗਿਆ ਤਾਂ ਥੋੜ੍ਹੀ ਦੇਰ ਬਾਅਦ ਹੀ ਰੌਲਾ ਪੈ ਗਿਆ, ਉਹ ਪਰਿਵਾਰ ਵਾਲੇ ਲੱਭਣ ਲੱਗੇ, ਸਾਡਾ ਬੱਚਾ ਕਿੱਧਰ ਗਿਆ। ਘਰਵਾਲੀ ਨੇ ਆਪਣੇ ਪਤੀ ਨੂੰ ਕਿਹਾ, ਉਹਦੇ ਘਰਵਾਲਾ ਡੇਰੇ ਵਿੱਚ ਲੱਭਣ ਲੱਗਾ, ਇੱਧਰ ਉੱਧਰ ਨਾ ਮਿਲਿਆ, ਲੰਗਰ ਵਿੱਚ ਨਾ ਮਿਲਿਆ, ਅਤੇ ਮਨ ਵਿਆਕੁਲ ਹੋ ਗਿਆ। ਕਾਹਲੀ ਨਾਲ ਲੱਭਦਾ ਲੱਭਦਾ ਡੇਰੇ ਤੋਂ ਬਾਹਰਲੀ ਸੜਕ 'ਤੇ ਚਲਾ ਗਿਆ। ਬੱਚਾ ਕਿਤੇ ਅਸਥਾਨ ਤੋਂ ਬਾਹਰ ਸੜਕ 'ਤੇ ਨਾ ਗਿਆ ਹੋਵੇ, ਰਸਤੇ ਵਿੱਚ ਜਾਂਦੇ ਕਈ ਸੱਜਣਾਂ ਨੂੰ ਪੁੱਛਣ ਲੱਗਾ, ਇਸ ਤਰ੍ਹਾਂ ਦਾ ਮੇਰਾ ਪੁੱਤਰ ਹੈ, ਇਸ ਤਰ੍ਹਾਂ ਦੇ ਕੱਪੜੇ ਪਾਏ ਨੇ, ਤੁਸੀਂ ਕਿਤੇ ਵੇਖਿਆ? ਸਭ ਕਹਿ ਰਹੇ ਸਨ, ਅਸੀਂ ਨਹੀਂ ਵੇਖਿਆ। ਤਾਂ ਉਹਦੇ ਪੈਰਾਂ ਵਿੱਚ ਜੋੜਾ ਨਹੀਂ ਸੀ, ਲੱਭਦਾ ਲੱਭਦਾ ਕਦੇ ਲੰਗਰ ਵਿੱਚ ਜਾਏ, ਕਦੇ ਦੂਜੇ ਪਾਸੇ ਜਾਏ, ਕਦੇ ਸੜਕ ਦੇ ਬਾਹਰ ਜਾਏ। ਅੱਧੇ ਘੰਟੇ ਬਾਅਦ ਪਸੀਨੋ ਪਸੀਨੀ ਹੋਇਆ, ਚਿਹਰਾ ਉਤਰਿਆ ਹੋਇਆ, ਰੰਗ ਪੀਲਾ ਫਿਰ ਗਿਆ। ਵਾਪਸ ਆ ਕੇ ਉਸੇ ਮਹਾਤਮਾ ਸਾਧੂ ਦੇ ਕੋਲ ਪੁੱਛਦਾ, ਜੀ ਮੇਰੇ ਨਾਲ ਤਾਂ ਬੜਾ ਮਾੜਾ ਹੋਇਆ, ਮੇਰਾ ਬੱਚਾ ਸਵੇਰ ਦਾ ਗੁੰਮ ਗਿਆ, ਨਜ਼ਰ ਨਹੀਂ ਆ ਰਿਹਾ, ਪਤਾ ਨਹੀਂ ਕੌਣ ਉਹਨੂੰ ਕਿੱਥੇ ਲੈ ਗਿਆ, ਨਾ ਡੇਰੇ ਵਿੱਚ ਹੈ ਨਾ ਬਾਹਰ ਹੈ। ਮਹਾਤਮਾ ਨੇ ਕਿਹਾ, ਸ਼ਾਂਤੀ ਨਾਲ ਬੈਠ ਸੱਜਣਾ, ਤੂੰ ਕਦੋਂ ਦਾ ਲੱਭ ਰਿਹਾ, ਨਾ ਤੂੰ ਪੈਰਾਂ ਵਿੱਚ ਜੋੜਾ ਪਾਇਆ, ਤੇਰੇ ਚਿਹਰੇ ਦਾ ਰੰਗ ਵੇਖ ਪੀਲਾ ਫਿਰ ਗਿਆ, ਬਾਹਰ ਤੂੰ ਉਹਨਾਂ ਬੰਦਿਆਂ ਨੂੰ ਵੀ ਪੁੱਛਿਆ ਜਿਨ੍ਹਾਂ ਨੂੰ ਤੇਰੇ ਬੱਚੇ ਬਾਰੇ ਜਾਣਕਾਰੀ ਨਹੀਂ, ਜਿਹੜੇ ਤੇਰੇ ਬੱਚੇ ਬਾਰੇ ਜਾਣਦੇ ਨਹੀਂ, ਤੂੰ ਉਹਨਾਂ ਨੂੰ ਵੀ ਰਸਤੇ ਵਿੱਚ ਰੋਕ ਰੋਕ ਪੁੱਛਿਆ, ਇਸ ਤਰ੍ਹਾਂ ਦੇ ਕੱਪੜੇ ਪਾਏ ਨੇ, ਮੇਰਾ ਬੱਚਾ ਗੁੰਮ ਗਿਆ। ਤੇਰੇ ਅੰਦਰ ਬੱਚੇ ਨੂੰ ਲੱਭਣ ਦੀ ਇੰਨੀ ਤੰਗ ਹੈ, ਬੱਚਾ ਤੇਰਾ ਹੈ, ਚਿੰਤਾ ਨਾ ਕਰ। ਉਹਨੇ ਕਿਹਾ ਜੀ ਕਿੱਥੇ ਹੈ? ਤੇ ਮਹਾਤਮਾ ਨੇ ਕਿਹਾ ਆ ਅੰਦਰ ਬੈਠਾ। ਜਦੋਂ ਬੱਚਾ ਅੰਦਰ ਬੈਠਾ ਵਿਖਾਇਆ, ਪਿਓ ਨੇ ਘੁੱਟ ਕੇ ਬੱਚੇ ਨੂੰ ਸੀਨੇ ਨਾਲ ਲਾਇਆ, ਅੱਖਾਂ ਵਿਰਾਗ ਨਾਲ ਭਰ ਗਈਆਂ। ਮਹਾਤਮਾ ਨੇ ਇੱਕ ਗੱਲ ਕਹੀ, ਸੱਜਣਾ ਰੱਬ ਨੂੰ ਮਿਲਣ ਦਾ ਰਸਤਾ ਪੁੱਛਣ ਵਾਲਿਆ, ਜਿੱਦਣ ਰੱਬ ਨੂੰ ਮਿਲਣ ਦੀ ਤੰਗ ਇੰਨੀ ਹੱਦ ਤੱਕ ਪੈਦਾ ਹੋ ਜਾਏ ਕਿ ਪੈਰਾਂ ਵਿੱਚ ਜੋੜਾ ਪਾਉਣਾ ਭੁੱਲ ਜਾਏ, ਚਿਹਰਾ ਪੀਲਾ ਫਿਰਨ ਲੱਗ ਜਾਏ, ਜਿਵੇਂ ਬੱਚੇ ਨੂੰ ਮਿਲਣ ਦੀ ਤੰਗ ਸੀ, ਇਸ ਹੱਦ ਤੱਕ ਰੱਬ ਨੂੰ ਮਿਲਣ ਦੀ ਤੰਗ ਪੈਦਾ ਹੋਵੇ, ਰੱਬ ਜ਼ਰੂਰ ਮਿਲਦਾ। ਫਿਰ ਜਿਵੇਂ ਤੇਰੀਆਂ ਅੱਖਾਂ ਵਿੱਚ ਵਿਰਾਗ ਹੈ, ਇਸੇ ਤਰ੍ਹਾਂ ਰੱਬ ਦੀ ਝਲਕ ਪੈਣ ਤੋਂ ਬਾਅਦ ਵਿਰਾਗ ਉੱਤਰਦਾ। ਉਹ ਸੱਜਣ ਨੇ ਸੀਸ ਝੁਕਾਇਆ, ਚਰਨ ਪਗਲੇ, ਮਹਾਤਮਾ ਜੀ ਇਸ ਹੱਦ ਤੱਕ ਤੰਗ ਕਿਵੇਂ ਪੈਦਾ ਹੁੰਦੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇੱਕ ਜਵਾਬ ਦਿੱਤਾ। ਹਜ਼ੂਰ ਨੇ ਸਵਾਲ ਕੀਤਾ, ਆਪ ਹੀ ਫਿਰ ਜਵਾਬ ਦਿੱਤਾ ਸਾਨੂੰ ਸਮਝਾਉਣ ਲਈ। ਮਹਾਰਾਜ ਕਹਿੰਦੇ ਨੇ, ਉੱਪਰ ਬਣੇ ਆਕਾਸ਼ ਤਲੈ ਧਰ ਸੋਹਤੀ, ਦੈ ਦਿਸ ਚਮਕੈ ਬਿਜਲੈ ਮੁਖ ਕੋ ਜੋਹਤੀ। ਉਹ ਪਰਮਾਤਮਾ ਵਾਹਿਗੁਰੂ ਨੂੰ ਮਿਲਣ ਵਾਸਤੇ ਇੰਨੀ ਨਜ਼ਦੀਕੀ ਬਣ ਜਾਏ, ਕਿਤੇ ਕਿਤੇ ਉਹਦੀ ਝਲਕ ਪੈਣ ਦੀ ਸੰਭਾਵਨਾ ਹੋ ਜਾਏ। ਤਾਂ ਮਹਾਰਾਜ ਨੇ ਫਿਰ ਇੱਕ ਜਵਾਬ ਦਿੱਤਾ, ਫਿਰ ਵੀ ਉਹ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗਦੇ ਨੇ। ਹਜ਼ੂਰ ਨੇ ਕਿਹਾ, ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਸਤਿਗੁਰ ਪਾਈ ਹੈ। ਜੇ ਮਸਤਕ ਦੇ ਭਾਗ ਅਕਾਲ ਪੁਰਖ ਜਗਾ ਦੇ, ਫਿਰ ਕਿਤੇ ਮਿਲਾਪ ਹੁੰਦਾ, ਪਰ ਉਹਨੂੰ ਮਿਲਣ ਵਾਸਤੇ ਕਰਮ ਕਰਨਾ ਜ਼ਰੂਰੀ ਹੈ। ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਸ ਸੁਹਾਗਣ ਸ੍ਰੇਸ਼ਟ ਸੁਹੇਲੀ ਨੂੰ ਪੁੱਛ ਜਿਹੜੀ ਮਿਲ ਚੁੱਕੀ ਹੈ, ਜਿਹਦੇ ਵਿੱਚ ਸ੍ਰੇਸ਼ਟ ਗੁਣ ਨੇ, ਉਹਨੂੰ ਕਿਹਾ ਮੈਨੂੰ ਕਿਸੇ ਤਰ੍ਹਾਂ ਮਿਲਾਓ, ਸੌ ਪ੍ਰਕਾਰ ਦੇ ਭੋਜਨ ਪਦਾਰਥ ਵੀ ਮੇਰੇ ਅੱਗੇ ਪਰੋਸੇ ਜਾਣ, ਨੀਰੇ ਦਾ ਅਰਥ ਹੈ ਪਰੋਸਣ, ਪਰੋਸੇ ਜਾਣ, ਤਾਂ ਵੀ ਉਸ ਪਰਮਾਤਮਾ ਪਿਆਰੇ ਨੂੰ ਮਿਲਣ ਵਾਲੀ ਭੁੱਖ ਨਹੀਂ ਮਿਟਦੀ।
ਮੇਰਾ ਮਨ ਤਨ ਪ੍ਰੇਮ ਪਿਰਮ ਕਾ ਬਿਨ ਦਰਸਨ ਕਿਉ ਮਨ ਧੀਰੇ।
ਜਿਹਦੇ ਅੰਦਰ ਪ੍ਰਮ ਪੈਦਾ ਹੋ ਗਿਆ, ਖਿੱਚ ਪੈਦਾ ਹੋ ਗਈ, ਪਿਆਰੇ ਦਾ ਪ੍ਰੇਮ ਪੈਦਾ ਹੋ ਗਿਆ, ਉਹ ਬਿਨਾਂ ਦਰਸ਼ਨਾਂ ਤੋਂ ਉਹਦਾ ਮਨ ਫਿਰ ਨਹੀਂ ਟਿਕਦਾ। ਉਹ ਬਾਰ ਬਾਰ ਦਰਸ਼ਨ ਮੰਗਦਾ, ਉਹਦੀ ਬਾਰ ਬਾਰ ਅਰਦਾਸ ਹੈ, ਮਨ ਲੋਚੈ ਹਰ ਮਿਲਣ ਕੋ ਕਿਉ ਪ੍ਰਭੂ ਮਿਲਾਈਆਂ। ਮੈਂ ਲੱਖ ਬਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ। ਲੱਖਾਂ ਚੀਜ਼ਾਂ ਅੱਟੇ ਵੱਟੇ ਵਿੱਚ ਬਦਲ ਲਵਾਂ ਜੇ ਮੈਨੂੰ ਬਿੰਦ ਸਮੇਂ ਵਾਸਤੇ ਉਹ ਪਿਆਰਾ ਮਿਲ ਜਾਏ। ਅਤੇ ਜਵਾਬ ਕੀ ਮਿਲਿਆ? ਮਨ ਅਰ ਪਿਓ ਹੋਮੈ ਤਜੋ ਇਤ ਪੰਥ ਜੁਲਾਈਆਂ। ਪੁੱਛਣ ਵਾਲਿਆ ਮਨ ਅਰਪਣ ਕਰ, ਆਪਣਾ ਅਹੰਕਾਰ ਛੱਡ, ਇਸ ਰਸਤੇ ਤੇ ਤੁਰ ਕੇ ਵੇਖ। ਹੰਕਾਰ ਛੱਡਦਿਆਂ ਸਾਰ ਨਿਰੰਕਾਰ ਮਿਲ ਜਾਂਦਾ। ਮਨ ਦੀ ਦੁਬਧਾ ਛੱਡ, ਮਨ ਅਰਪਣ ਕਰ, ਮਾਫ਼ ਕਰਿਓ। ਸਾਡਾ ਮਨ ਇਸ ਤਰ੍ਹਾਂ ਦਾ, ਐਤਵਾਰ ਰੱਬ ਹੋਰ ਹੈ, ਮੰਗਲਵਾਰ ਹੋਰ ਹੈ। ਮੈਂ ਇੱਕ ਬੇਨਤੀ ਤੁਹਾਨੂੰ ਹੱਥ ਜੋੜ ਕੇ ਕਰਾਂਗਾ, ਸਿੱਖੋ, ਜਿਨ੍ਹਾਂ ਦਾ ਧਰਮ ਕੋਈ ਮਾਰਗ ਮਤ ਮਜ਼ਹਬ ਅੱਗੇ ਦਿੰਦਾ, ਉਹ ਕਰਮ ਕਰਨ ਅਤੇ ਲੱਖ ਵਾਰ ਕਰਨ, ਪਰ ਜਿਨ੍ਹਾਂ ਦਾ ਇਸ਼ਟ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨ ਕੇ ਸਜਦਾ ਕਰਦੇ ਹੋ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਸਿੱਖੋ, ਗੁਰੂ ਦਾ ਦਿੱਤਾ ਸ਼ਿੰਗਾਰ ਹੱਥ ਵਿੱਚ ਕੜਾ ਅਤੇ ਕਿਰਪਾਨ ਪਹਿਨੋ, ਹੱਥਾਂ ਪੈਰਾਂ ਉੱਤੇ ਧਾਗੇ ਤਵੀਤ ਨਾ ਬੰਨੋ। ਜੇ ਤੁਸੀਂ ਹੱਥ ਪੈਰ ਧਾਗਿਆਂ ਨਾਲ ਬੰਨੇ ਹੋਏ ਨੇ, ਲੱਖਾਂ ਹੀ ਮਾਫ਼ ਕਰਿਓ। ਲੋਕਾਂ ਨੇ ਰਸਤਾ ਇਸ ਤਰ੍ਹਾਂ ਦਾ ਪਕੜ ਲਿਆ, ਕੋਈ ਹੱਥ 'ਤੇ ਧਾਗਾ ਬੰਨਦਾ, ਕੋਈ ਪੈਰਾਂ 'ਤੇ ਬੰਨੀ ਜਾਂਦਾ। ਇਹ ਧਾਗੇ ਜਿਹੜੇ ਨੇ ਸਾਨੂੰ ਗੁਰੂ ਨਾਲੋਂ ਵਿੱਥ ਪਾ ਦੇਣਗੇ। ਗੁਰੂ ਨੇ ਇੱਕੋ ਚੀਜ਼ ਦਿੱਤੀ ਹੈ, ਸਿੱਖਾ, ਤੈਨੂੰ ਸ਼ਿੰਗਾਰ ਵਿੱਚ ਵਹਿਮ ਭਰਮ ਨਾਸ਼ ਕਰਨ ਲਈ ਕੜਾ ਦੇ ਦਿੱਤਾ, ਇਹਦੇ ਬਰਾਬਰ ਦੁਨੀਆਂ ਵਿੱਚ ਹੋਰ ਕੋਈ ਕਿਰਪਾ ਨਹੀਂ। ਆਪਣੇ ਗੁਰੂ ਦੇ ਦੱਸੇ ਮਾਰਗ 'ਤੇ ਚੱਲੀ, ਬਸ ਮਨ ਅਰਪਣ ਕਰ, ਜਿੱਦਣ ਮਨ ਭੇਂਟ ਕਰ ਦਿੱਤਾ ਉਦਣ ਕਾਰਜ ਤੁਰ ਪਏਗਾ। ਆਪਾਂ ਮਨ ਦੀ ਦੁਬਧਾ ਵਿੱਚ ਤੁਰੇ ਫਿਰਦੇ, ਸ਼ਾਇਦ ਇਸ ਤਰ੍ਹਾਂ ਕਰੀਏ ਆਹ ਹੋ ਜਾਏਗਾ। ਹਜ਼ੂਰ ਨੇ ਕਿਹਾ, ਮਨ ਅਰਪਿਓ ਹੋਮੈ ਤਜੋ ਇਤ ਪੰਥ ਜੁਲਾਈਆਂ। ਇਸ ਰਸਤੇ 'ਤੇ ਚੱਲਣ ਨਾਲ ਉਹ ਪਿਆਰਾ ਮਿਲਦਾ ਜਿਨ੍ਹਾਂ ਦੇ ਅੰਦਰ ਤੰਗ ਪੈਦਾ ਹੋਈ, ਇਹ ਪ੍ਰਮ ਪੈਦਾ ਹੋਇਆ, ਦਰਸ਼ਨ ਤੋਂ ਬਗੈਰ ਨਹੀਂ ਟਿਕਦੇ। ਪਰ ਪ੍ਰਮ ਅੰਦਰ ਪੈਦਾ ਕਿਵੇਂ ਹੁੰਦਾ? ਹਜ਼ੂਰ ਨੇ ਬਾਣੀ ਅੰਦਰ ਬਚਨ ਕਿਹਾ, जे वह नदर कृपा करे तो अंदर खिच पैदा होंगी है। मनुख के अपने वस की गल नहीं, वो नदर कृपा बख्शिश करे तो अंदर वह खिच जो प्रेम पैदा होंगे वह फिर अपने आप जिन लाई प्रीत ब्रह्म की जेड़ा आप त्रुट के अंदर खिच प्रेम पैदा करद उ फिर मिला वो अगे अरदास करनी चाहिए अंदर प्रेम पैदा हो दे। अज महाराज जी बख्शिश कर दे मिलिया होया नूर मार्ग पुछ
सुन सज्जन मेरे प्रीतम पाई मैं मेलो मित्र सुखदाता।
सज्जन प्यारे प्रीतम नू मिल और उन्होंने पुछ हे मेरे भाई मैनू उस सुखां दा दाता मित्र मिला दो मैनू उदी संगत बख्शो किवें ओ मिलदा है मैनू मार्ग ते राह दसो। अपने प्यारे कोलों पुछ उस प्यारे प्रीतम दा राह उस नू पुछ जिहड़ा उहदे मार्ग ते तुरिया है। ते महाराज ने प्यार नाल कहा इस तरह पुछ कर मिन्नत कर जोदड़ी मैं प्रभ मिलने का जाओ। उहदे अगे मिन्नत भी करनी पवे जोदड़ी भी हाथ जोड़ के करनी पवे ते किसे गुरमुख अगे जोदड़ी कर वो तेनू प्यारे प्रीतम नू मिलन दा राह मार्ग दसे फिर वह अकाल पुरख वाहिगुरु कृपा नदर करनगे।
ओ जी की मेरी सब बेदन जाने नित सुनावे हर किया बातां।
हन वो अकाल पुरख वाहिगुरु हिरदे दी बेदन जानदे क्योंकि बिन बोलिया सब किस जानदा किस अगे कीचे अरदास जिहड़ी भावना नाल आपां चेते करांगे वो जानदे। वो अकाल पुरख वाहिगुरु जे सब कुछ जानदा है फिर उहदी अंदर खिच पैदा होवे उहदा मिलाप होवे की करना चाहिए नित सुनावे हर कीआं बातां। अकाल पुरख वाहिगुरु दी घर बात सुननी चाहीदी है उहदियां कथा कहानियां सुणदिआं उहदियां बातां करदिआं खिच वधदी है प्रेम वधदा है। ये प्रेम ही फिर एक दिन परमात्मा तक लैके जांदा है। एक पौड़ी तुसीं जपजी साहिब विच पढ़दे हो शुरुआत हुंदी है अमुल गुण अमुल व्यापार अमुल व्यापारी अमुल भंडार अमुल आवे अमुल लै जाए अमुल पाए अमुला समाहे अमुल धर्म अमुल दीवान अमुल तुल अमुल परवान। इहदा अर्थ है सब कुछ अमुल है कोई चीज़ मुल नहीं मिल सकती रब दे दित्ते गुण अमुल ने। जे मुल खरीदे जान लोग लखां रुपया दे के दया सत्संग तो खरीद लैण ये उहदी नज़र नाल पैदा हुंदे ने हिरदे विच खरीदे नहीं जांदे कितों। ਤਾਂ ਮਹਾਰਾਜ ਨੇ ਕਿਹਾ ਧਰਮ ਖਰੀਦਿਆ ਨਹੀਂ ਜਾਂਦਾ ਅਮੁੱਲ ਹੈ। ਇਹ ਵਪਾਰ ਰੱਬ ਦੇ ਘਰ ਦਾ ਅਮੁੱਲ ਹੈ ਇਹ ਪੈਸਿਆਂ ਨਾਲ ਕੀਤਾ ਨਹੀਂ ਜਾ ਸਕਦਾ। ਜਿਹਦੇ ਅੰਦਰ ਇਹ ਵਪਾਰ ਰੱਬ ਨੇ ਵਸਾ ਦਿੱਤਾ ਉਹ ਐਸੇ ਵਪਾਰੀ ਬਣੇ ਉਹਨਾਂ ਦੇ ਹੱਥ ਐਸਾ ਹੀਰਾ ਚੜਿਆ ਹੀਰਾ ਹੱਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ ਉਹ ਰੱਬ ਦੇ ਘਰ ਦੇ ਸੱਤ ਵਪਾਰੀ ਬਣ ਗਏ। ਪਰ ਇਹ ਵਪਾਰ ਅਮੁੱਲ ਹੈ ਇਹ ਪੈਸਿਆਂ ਨਾਲ ਵਪਾਰ ਨਹੀਂ ਹੋ ਸਕਦਾ ਸ਼ੁੱਭ ਗੁਣਾਂ ਦਾ। ਹਜ਼ੂਰ ਨੇ ਕਿਹਾ ਅਮੁੱਲ ਭਾਏ ਪ੍ਰੇਮ ਅਮੁੱਲ ਹੈ ਅਮੁੱਲਾ ਸਮਾਏ ਅਮੁੱਲਾ ਵੈ ਅਮੁੱਲ ਲੈ ਜਾਏ। ਅਤੇ ਜਦੋਂ ਇਹ ਪੌੜੀ ਸਮਾਪਤ ਕੀਤੀ ਹਜ਼ੂਰ ਨੇ ਕਿਹਾ ਉਹਨੂੰ ਆਖਣ ਨਾਲ ਵੀ ਉਹ ਨਹੀਂ ਮਿਲਦਾ ਉਹਨੂੰ ਆਖਣਾ ਵੀ ਅਮੁੱਲ ਹੈ ਉਹਨੂੰ ਗਾਣਾ ਵੀ ਅਮੁੱਲ ਹੈ ਉਹਦਾ ਪ੍ਰੇਮ ਵੀ ਅਮੁੱਲ ਹੈ। ਪਰ ਜੇ ਸਭ ਕੁਝ ਮੁੱਲ ਤੋਂ ਰਹਿਤ ਹੈ ਫਿਰ ਉਹਦੇ ਗੁਣ ਕਿਉਂ ਗਾਣੇ ਨੇ। ਮਹਾਰਾਜ ਨੇ ਕਿਹਾ ਹਾਂ ਇੱਕ ਕੰਮ ਜ਼ਰੂਰ ਹੈ ਕਿ ਆਖ ਆਖ ਰਹਿ ਲਿਵ ਲਾਏ ਉਹਨੂੰ ਆਖਿਆ ਕਰ ਉਹਨੂੰ ਜਪਿਆ ਕਰ ਉਹਨੂੰ ਸੁਣਿਆ ਕਰ ਉਹਦੀਆਂ ਕਥਾ ਕਹਾਣੀਆਂ ਕਰ ਅਤੇ ਕਥਾ ਕਹਾਣੀਆਂ ਕਰਦਿਆਂ ਕਰਦਿਆਂ ਆਖਦਿਆਂ ਆਖਦਿਆਂ ਤੇਰੀ ਲਿਵ ਲੱਗ ਜਾਏਗੀ ਤੇਰਾ ਪ੍ਰੇਮ ਵੱਧ ਜਾਏਗਾ। ਅੱਜ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਉਹਦੇ ਘਰ ਦੀਆਂ ਬਾਤਾਂ ਜਿਹੜੀਆਂ ਹਨ ਉਹ ਖਿੱਚ ਤੇ ਪ੍ਰੇਮ ਪੈਦਾ ਕਰਦੀਆਂ ਨੇ।
ਹਾਂ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ ਜਿਉਂ ਚਾਤ੍ਰਿਕ ਜਲ ਕੋ ਬਿਲ ਲਾਤਾ।
ਫਿਰ ਅੰਦਰ ਇੰਨੀ ਖਿੱਚ ਉਹਦੀਆਂ ਬਾਤਾਂ ਨਾਲ ਪੈਦਾ ਹੁੰਦੀ ਹੈ ਜਿਵੇਂ ਚਾਤ੍ਰਿਕ ਬਾਬੀਹੇ ਦੇ ਅੰਦਰ ਜਲ ਦੀ ਪਿਆਸ ਹੈ ਉਹ ਸਮੁੰਦਰ ਵਿੱਚ ਰਹਿੰਦਿਆਂ ਵੀ ਸਵੰਤੀ ਬੂੰਦਲੇ ਪੁਕਾਰਦਾ ਉਹਦੇ ਅੰਦਰ ਪਿਆਸ ਵੱਧਦੀ ਹੈ ਉਹਨੂੰ ਸਮੁੰਦਰ ਦੇ ਜਲ ਨਾਲ ਨੇ ਨਹੀਂ ਹੈ ਉਹਨੂੰ ਸਵੰਤੀ ਬੂੰਦ ਨਾਲ ਉਹ ਪਿਆਰ ਹੈ ਅਤੇ ਉਹਦੀ ਮੰਗ ਕਰਦਾ ਕਿਉਂਕਿ ਉਹਦੀਆਂ ਬਾਤਾਂ ਸੁਣ ਕੇ ਖਿੱਚ ਪੈਦਾ ਹੁੰਦੀ। ਇੱਕ ਸੰਸਾਰੀ ਤੁਸੀਂ ਸੀਰੀਅਲ ਵੇਖਣ ਲੱਗ ਜਾਓ ਨਾ ਜਿਹੜੇ ਲੋਕ ਕੁਝ ਮਹੀਨੇ ਦਿਨ ਲਗਾਤਾਰ ਵੇਖਦੇ ਨੇ ਅੰਦਰ ਇਸ ਤਰ੍ਹਾਂ ਦੀ ਅਟੈਚਮੈਂਟ ਬਣ ਜਾਂਦੀ ਹੈ ਸਮਾਂ ਨਹੀਂ ਲੰਘਣ ਦਿੰਦੇ ਉਸ ਸਮੇਂ ਉੱਤੇ ਟੈਲੀਵਿਜ਼ਨ ਦੇ ਮੋਹਰੇ ਬਹਿ ਜਾਣਗੇ। सिर्फ संसार की एक झूठी कहानी है, उहदे विच इक रस बणदा है। लोग आपो अपने चैनल सिरियां तो घर विच कलेश करनगे, मैं अपना वेखना है, दूजा कहिंदा मैं आह वेखना है। एक झूठी कहानी उत्ते इन्नी खिच पैदा हुंदी है, बंदा संसार दे रिश्ते तोड़ बैंदा है। माफ करियो, जे रब दे घर की सच्ची कहानी का रस पै जाए फिर तो बंदा बिल्कुल नहीं हिल सकेगा। वो रस बिल्कुल सच्चा है, संसार के झूठे रस बिनसन वाले ने। महाराज ने कहा फिर इस तरह की खिच पैदा होंगी जिमें बवीहे दे अंदर जल दी प्यास बनती है।
हो क्या गुण तेरे सार संभाली, मैं निर्गुण को रख लेता।
फिर उसकी अरदास अंदरों निकलती है, मैं निर्गुण हाँ, गुणा तो रहत हाँ, हे अकाल पुरख वाहिगुरु एक खिन कृपा तरस करो, मैनू निगुणे नू अपने कोल रख लवो।
भई उडीनी कंत को अमाली, सो फिर कद नैनी देखा।
तांग ए खिचे पिरम प्याला, खसम का जय पावे ते दे। जिन्हां नू ओ पा के कृपा तरस करके पिरम प्याला दे दिंदे, फिर खिच पैदा हुंदी, ओह कदे कदे उदास हुंदे ने। ए प्यारे वाहिगुरु तैनू वेखण दी इच्छा है, नहीं दिसदा, नहीं मिलदा, बार बार जाप करन तो बाद मन फिर भटकदे। वो जिन्ना ज्यादा पहरा देणगे अंदर दा मन फिर हिलदे, कई बार उदास होके उस प्यारे अगे फिर वो अरदास जोदड़ी बेनती करदे। ये गल सच है, जदों तुसीं बाणी पढ़न नेम करन बैठोगे मन ज्यादा हिलदे। वो फुरने आम तुरद्या फिरद्या नहीं आउणगे जिहड़े नेम विच बैठे हुंदे। क्यों? क्योंकि हुण उहदी हिलजुल होई है, रोग पहलां टिकिया होया है। जदों दवाई शरीर विच उतरदी है, एक बार उहदी हिलजुल हुंदी है, टिके हुए दही विच्चों मक्खन दुध तक पहुंचण वास्ते उहनूं इधर उधर उथल पुथल करना पैंदा। जदों शब्द जपोंगे, बाणी जपोंगे, एक बार वह चीज़ां अंदरों हिलदियां ने जिहड़ियां टिकियां, वह फुरने घुम्मदे ने सुरती विच, तां महाराज बख्शिश करदे। फिर वह कई बार उदास हो जांदे ने, अपने प्यारे नूं वेखण लई जोदड़ी करदे ने।
सब रस भोगण विसरे, बिन पैर किते ना लिखा।
फिर उहदी अरदास है, सब रस भोगण, जिन्ने संसार दे रस भोग रहा सी उह विसरन लग जांदे, उहनां दी खिच घटदी है, विकारां दी खिच घटनी शुरू होएगी। एक बार तो तेज़ रफ्तार विच वधदे ने। इहनूं मैडिकल साइंस ने मन्निया है, जदों शरीर विच कोई रोग बीमारी आउंदी है, जिहड़े सैल साडे शरीर विच कुदरत ने पैदा कीते बीमारी नाल लड़न वास्ते, वो तेज रफ्तार विच हो जांदे, तां शरीर दा टैंपरेचर वधदा है। बुखार आउण दा भाव है बीमारी नाल लड़न वास्ते वो तेज होए। इस तरह जदों अंदर दे रोगां नाल गुरु दा शब्द लड़दा है, ताइयों महाराज ने नाम जपण वाले नूं वीर युद्ध वीर कहा, महाबली कहा, सूरवीर कहै। जाको हर रंग लागो इस जुग में, सो कहियत है सूरा, क्योंकि सूरमा युद्ध करदे। जदों फिर विकारां नाल इस तरह हिलजुल युद्ध हुंदी है, तां ये चीज़ सच है, अंदर हिलजुल हुंदी है, फिर उत्तों बाद विकारां दा रस घटदे। महाराज ने कहा सब रस भोगण विसरे, जिहड़े रस सारे भोग रहा सी फिर विसरदे ने। फिर प्यारे तो बगैर होई चीज़, कोई भी चीज़ सुहावनी नहीं लगती, कोई भी चीज लिखे विच नहीं पैंदी।
इहो कापड़ तन ना सुखावई, कर ना सको हो विसा।
फिर ये संसार दे पदार्थां दी खिच घट जांदी है, हुण लोकां विच बहुता सोहना दिखण दी तंग नहीं रहिंदी। हुण प्यारे नूं अंदरों मिलण दी इच्छा है, हुण जिस तरह दे मिले उस तरह दा पहन लैंदा है, जिस तरह दा मिले वह खा लैंदा है, क्योंकि रब दे रस्ते दा रस आउणा शुरू होया, संसार दे रस कट जांदे हन।
जिनी सखी लाल रावया प्यारा, तिने आगे हम आदिसा।
फिर वो सवाल करके पुछण वाली दे अंदर अगली अवस्था जीव आत्मा दे ए आउंदी है कि जिन्हां ने उहनूं राव लिया भाव मान लिया, उहनां तों प्रवान जाण नूं दिल करदा। फिर मन अंदरों आदेश नमस्कार करदा उहनां नूं, मैं ते थोड़ा जिहा रस अनुभव कीता, जिन्हां ने माणिया, जिहड़े इन्ने सालां तों माण रहे ने, उहनां अगे फिर आदेश नमस्कार हुंदी है। मन वार वार उन्हां तो बलिहार जांदा है।
मैं सब सिंगार बनाया अम्माली बिन पिर काम न आए।
जिन्ना भी शिंगार बारों किता जाए हे मेरी ये सखिए भैने श्रेष्ठ सहेलिए रब दे नाम तो बगैर कम नहीं आ रहा। वो शिंगार केड़ा है? पुन दान पूजा पाठ जप तप तीर्थ संजम नेम ये धर्म का शिंगार है। पर यह शिंगार उदों थाएं पैंदा है जदों प्यारे नाल अंदरों प्रेम बन जावे।
जैसा है जैसा बात ना पुछिया अमाली ता बिरथा जो बन सब जाए।
जे कोई शिंगार करे जीव स्त्री पति नाल उदा स्नेह प्यार घर ना वसे ते महाराज कहिंदे ने उदा जोवन व्यर्थ चलिया जांदा है। इदां कीता होया धर्म का कर्म शिंगार जे प्यारे नाल प्रेम नहीं बन रहा सब कुछ व्यर्थ है। एक चीज़ ध्यान में रखियो आपां बच्चे बच्ची के आनंद कार्ज वास्ते किन्ना प्रबंध करीदा। पहला कार्ड छापे जाते ने साल छे महीने पहला पैलस बुक कराए जाते ने हलवाई बुक होंगे ने पहला मूवी वाले वो बुक किए जाते ने फिर बैंड वाले बुक होंगे ने फिर कारां गड्डियां बुक होंदियां ने। इन्ना सब कुछ करा के खर्चा करन तों बाद मकसद की है? आनंद कार्ज। ते जे आनंद कार्ज ही ना हो बे वो सारा किता होया अडंबर व्यर्थ है क्योंकि वो अडंबर इन्ना खर्चा आनंद कार्ज वास्ते किता है। इस तरह महाराज ने समझाया कि जप दा पूजा संजम नेम पाठ शिंगार प्यारे नूं मिलन वास्ते है। जे प्रेम ही ना पैदा होया ये सब शिंगार व्यर्थ जांदा है।
तन तन ते सुहागणी अमाली जिन सौ रहया समाए।
वो सुहागणियां तनता योग ने वो मिलिया हुई जीव स्त्रियां तनता योग ने हे मेरी सखिए सहेलिए जो प्यारे उस प्रीतम नाल मिल गईयां हन।
वारिया तिन सुहागणी अमाली तिन के तोवा सद पाए।
उन्हां सखियां तो मिलन वालियां तो कुर्बान ते बलिहार उन्हां दे चरण धोके पीवां।
जिचर दूजा परम सा अमाली तिचर मैं जानिया प्रभ दूरे।
हुण जिहड़ी सखी सवाल कर रही है आखरी पदे विच महाराज बख्शिश करदे ने उन्हें क्या मेरे ते भी कृपा हो गई। पहलां क्यों नहीं सी कहन लगे कि भरम सी कि वह दूर है। हुण संगत करन तों बाद महसूस होया वह दूर नहीं वह घट घट विच रहिया होया है वह हर थां ते वसिया होया है। उस सखी सहेली ने फिर दस दिता कि घट घट वासी सरब निवासी वह घट घट विच वसिया होया है हर थां ते उहदा निवास है। घट घट वासी सरब निवासी नेरे हूं ते नेरा वो नेड़े तो भी नेड़े है। जदों भरम दूर होया तां हुण वो प्यारा प्रीतम फिर नेड़े महसूस हो गया।
जा मिलिया पूरा सतगुरु अमाली ता आसा मनसा सब पूरे।
पूरा सतगुरु जदों मिलिया हे सखिए सहेलिए फिर सब आसा मनसा पूरी हो गई सारे मन दे भरम मिट गए सन।
मैं सर्व सुखा सुख पाया अमाली फिर सर्व रहया पार पूरे।
फिर सारे सुखां विच्चों श्रेष्ठ सुख उस जपन वाले नूं मिल गया वह फिर जीव स्त्री सब सुखां नाल भरपूर हो गई किसी चीज़ की कोट ते कमी नहीं रहिंदी। एक चीज़ ध्यान में रखियो दुनिया विच धर्म नूं मुल नहीं खरीदिया जा सकता। सतगुरु गुरु अर्जन देव महाराज सच्चे पातशाह जी जिन्हां दी शहादत का प्रसंग आपां कल तो थोड़ा शुरू किया गुरु अर्जन देव महाराज जी ने इस चीज़ की व्याख्या की है जिदे अंदर वो स्नेह नेम पैदा हो जाए जदों वो प्यारे प्रीतम के बिल्कुल नज़दीक पहुँच जाता फिर किसी भी कीमत उत्ते उन्हों उत्थों हटाया नहीं जा सकता। हजूर ने क्यों दी खिच इस तरह की बन जाती जिमें चंदन के आले दुआले सप लिपट जान ते सप उहदे उत्ते अपनियां जहर नाल भरियां सिरियां मारदे ने पर वो चंदन फिर भी अपना सुभाव नहीं छड़दा। सप भावें लख जहर उगण चंदन तां वी ठंडक नहीं त्यागदा इस तरह संत दे इर्द गिर्द जिन्ने मर्जी ईरखा करन वाले बैर करन वाले पैदा हो जान संत दा सुभाग कदे नहीं बदलता, वो अपने सुभाग ते कायम रहिंदा है, उहदी दशा नहीं बदली जा सकती। हजूर ने कहा कबीर संत न छड़े संत जो कोटक मिले असंत ज्यों मैं लागर पुयंगम बेडे ओ ता शीतल ताना तजंत। जिमें वह मलिहागर भाव चंदन के नाल पुयंग सप लिपटे ने, जिनी मर्जी जहर उगण चंदन ठंडक देनी बंद नहीं करता। इदा संत दे सतगुरु दे इर्द गिर्द जिन्ने मर्जी बैरी पैदा हो जाण, ये सच है संत दी संतगिरी कोई बदल नहीं सकता, उहदे अंदर दी दशा नहीं चेंज हुंदी, वह बिल्कुल एक रस में टिक जांदा है। फिर सतगुरु विच ते रब विच ताइयों भेद नहीं रहिंदा, क्योंकि रब भी कदे संसारी तौर ते किन्ना भी कोई धरती ते बंदा पापी पैदा हो जाए, रब कदे क्रोधवान नहीं हुंदा, उहदे अंदर दे सहज नूं कोई भंग नहीं कर सकता। गुरु अर्जन देव महाराज सच्चे पातशाह जिन्हां दे अंदर पट सहमान कहिंदे ने धर्म तीर गुरमत गंभीर पर दुख विसारण, हे गुरु अर्जन देव महाराज तुसीं धीरज विच इन्ने गहरे टिक गए हो, दुनिया का कोई भी बंदा तुहाडा धीरज भंग नहीं कर सकता। इतिहास ने गल संभी है, बादशाह अकबर धर्म सुभाव वाला सी, उन्हें गुरु ग्रंथ साहिब महाराज की बाणी के दर्शन किए तो उन्हें शिकायतकर्ता की शिकायत रद्द कर दिती, पहला गोइंदवाल साहब फिर बटाले की धरती से, फिर उन्हें गुरु अर्जन साहब तो माफ़ी मंगी, महाराज मैं शिकायत करने वाले दे कहन उत्ते तुहानू गुरु ग्रंथ साहब जी के सरूप दर्शन कराने लिए कहा है, मेरी भुल गलती माफ़ करो। जदों एक गल इस्लाम विच फैल गई तो कट्टरपंथी मुतसवी बंदिया ने सलाह की जिनी देर अकबर जीऊंद उन्नी देर गुरु अर्जन साहब का असं कुछ नहीं बिगाड़ सकते। जे इस्लाम नूं वधाउणा है तां गुरु अर्जन साहब महाराज के सच के प्रचार नूं रोकना पएगा, क्यों? महाराज ने उस जरनैली सड़क उत्ते श्री तरन तारण साहब तीर्थ वसाया जिथों लोग लंघ के सीधे सखी सरबर के संघ नूं जांदे सन, उत्थे लंघण वाले उस रस्ते ते रुकण लगे, भाई मंझ वर्गे चौधरी रुक गए, गुरु अर्जन साहब की संगत करके उन्हां दा जीवन पलट गया। तो ईरखालू मुतसवी लोग उन्होंने अंदर कट्टरपंथी इन्नी ईरखा सी, उन्होंने कहा वड्डे वड्डे चौधरी सिख बन गए, मुसलमान ये मार्ग छड के गुरु अर्जन साहब के सिख बन रहे ने। ईरखा करन वालिया ने अंदर खाते कट्ठे होकर गुरु अर्जन साहब के विरुद्ध ब्यौत बनाई। इतिहास में कुछ बंदियां दा जिक्र आया है, एक मुहम्मद बाकी बिल्ला, एक अब्दुल शेख फरीद बुखारी, इस्लाम में बड़े मन्ने परमन्ने पीर सन, अकबर इन्हां दा सन्मान करदा सी। शेख फरीद बुखारी ने अकबर बादशाह नूं कहा मेरा एक बंदा नौकरी ते रख, उस बंदे नूं जिहदा नाम है शेख अहमद सरहंदी, उहनूं दिल्ली दे दरबार विच मंत्री बनाया। मंत्री दे अहुदे ते रह के शेख अहमद सरहंदी ने वह बंदे भर्ती किते जिहड़े अकबर बादशाह वास्ते खास लंगर तैयार करनगे, लांगरी बदल के अपने रख दिते। फिर लांगरिया नूं कहा हर रोज़ अकबर नूं खाने विच स्लो पॉइजन जहर दिओ, सहजे सहजे जहर देनी शुरू कीती तां 6 महीनों के अंदर अंदर अकबर बादशाह दे शरीर इन्ना बिगड़ गया कि उन्होंने थोड़ी थोड़ी जहर दे के उन्हूं मौत दे कंडे ले आंदा। एक दिन ऐसा आया जिदन वह सारे बंदे रातों रात दिल्ली पहुँच गए, आपस में सलाह सी एक अद्धे दिन विच अकबर नूं मार दिओ, उत्तों बाद उहदे उस पुत्तर नूं तख्त ते बिठाओ जिहड़ा बिल्कुल अयोग है। जदों तख्तां ते अयोग बंदे बहिंदे ने, माफ़ करियो वह बिठाउण वालियां दे कहण विच कम करदे ने। यह बेनती समझियो, जहांगीर बादशाह शहजादा सलीम नूं तख्त ते इस लई बिठाया क्योंकि वह शराबी सी, अत दा नशई कबाबी सी, यह योधा बाई की कुख तों पैदा होया। एक अकबर की बेगम है लुकैया बेगम, उहदे औलाद नहीं होई, उन्हें योधा का बेटा गोद ले लिया, गोद लैके बैर कढ़िया, उन्हें कहा जे मेरे पुत्र नहीं होया तो योधा का पुत्र भी मैं सही सलामत नहीं रहन देंगी। बचपन में खाने में उन्हें फीम नशा देना शुरू किया, जवानी तक जांदियां जांदियां शहजादा सलीम नशई हो गया, अत दा बिशई नशई ते कबाबी। इहनूं बंदियां ने सलाह करके कहा इहनूं बादशाह बना दिओ, इहदे कोलों अपनी मर्जी का कम लवांगे। गल कीती शहजादा सलीम, साडी शर्त है तैनूं राज दवावांगे पर शर्त यह है जो असीं कहांगे वह करना है। उन्हें कहा करांगा, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਰਸਤੇ ਵਿੱਚੋਂ ਹਟਾਉਣੇ, ਜਦੋਂ ਇਹ ਸ਼ੇਖ ਫਰੀਦ ਬੁਖਾਰੀ ਅਤੇ ਬਾਕੀ ਬਿੱਲਾ ਵਰਗੇ ਬੰਦੇ ਦਿੱਲੀ ਪਹੁੰਚ ਗਏ, ਉਸ ਰਾਤ ਅਕਬਰ ਬਾਦਸ਼ਾਹ ਨੂੰ ਤੇਜ਼ ਜ਼ਹਿਰ ਦਿੱਤੀ ਤਾਂ 22 ਅਕਤੂਬਰ ਸੰਨ 1605 ਈਸਵੀ ਦੀ ਰਾਤ ਨੂੰ ਅਕਬਰ ਬਾਦਸ਼ਾਹ ਚੜ੍ਹਾਈ ਕਰ ਗਿਆ। ਦਿਨ ਚੜ੍ਹਦਿਆਂ 23 ਅਕਤੂਬਰ ਸੰਨ 1605 ਨੂੰ ਸ਼ਹਿਜ਼ਾਦਾ ਸਲੀਮ ਨੂੰ ਦਿੱਲੀ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ ਗਿਆ। ਇਹਨੇ ਬਹਿੰਦਿਆਂ ਸਾਰ ਨਾਮ ਰੱਖਿਆ, ਅੱਜ ਤੋਂ ਬਾਅਦ ਮੇਰਾ ਨਾਮ ਹੈ ਜਹਾਂਗੀਰ, ਜਹਾਂਗੀਰ ਦਾ ਅਰਥ ਹੈ ਸਾਰਾ ਜਹਾਨ ਮੇਰੀ ਮੁੱਠੀ ਵਿੱਚ। ਉਸੇ ਵਕਤ ਅਕਬਰ ਬਾਦਸ਼ਾਹ ਦਾ ਪੁੱਤਰਾ ਖੁਸਰੋ ਉਹਨੇ ਬਗਾਵਤ ਕੀਤੀ, ਇਹਨੇ ਫੌਜ ਘੱਲ ਕੇ ਉਹਨੂੰ ਆਗਰੇ ਤੋਂ ਭਜਾਇਆ। ਉਹ ਮਥੁਰਾ ਪਹੁੰਚਿਆ, ਮਥੁਰਾ ਤੋਂ ਬਿਆਸ ਵਾਲਾ ਅਤੇ ਤਰਨ ਤਾਰਨ ਹਰੀ ਕੇ ਪੱਤਣ ਪਾਰ ਕਰਕੇ ਉਹ ਲਾਹੌਰ ਚਲਾ ਗਿਆ। ਰਸਤੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਇਆ, ਹੋਰ ਕਈ ਪੀਰਾਂ ਫਕੀਰਾਂ ਨੂੰ ਮਿਲਿਆ, ਗੁਰੂ ਦੇ ਘਰ ਆਏ ਨੂੰ ਲੰਗਰ ਪ੍ਰਸ਼ਾਦ ਮਿਲਿਆ। ਇਹ ਡਰਦਾ ਹੋਇਆ ਲਾਹੌਰ ਨਿਕਲ ਗਿਆ ਅਤੇ ਉੱਧਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਖਿਲਾਫ਼ ਇਕੱਠੇ ਹੋਏ ਮੁਤਸਵੀ ਬੰਦਿਆਂ ਨੇ ਕਿਹਾ, ਜਹਾਂਗੀਰ ਤੈਨੂੰ ਤਖ਼ਤ ਦਵਾ ਦਿੱਤਾ, ਹੁਣ ਜੋ ਅਸੀਂ ਕਹਾਂਗੇ ਤੂੰ ਉਹ ਕਰ। ਅਜੇ ਜਹਾਂਗੀਰ ਨੂੰ ਹਿੰਦੁਸਤਾਨ ਦੀ ਗੱਦੀ 'ਤੇ ਬੈਠਿਆਂ 6 ਮਹੀਨੇ 22 ਦਿਨ ਹੋਏ ਸਨ ਜਿੱਦਣ ਇਹਨੇ ਗੁਰੂ ਅਰਜਨ ਦੇ ਮਹਾਰਾਜ ਦੇ ਖਿਲਾਫ਼ ਗ੍ਰਿਫਤਾਰੀ ਦਾ ਵਰੰਟ ਜਾਰੀ ਕੀਤਾ। ਇਹ ਦਿੱਲੀ ਤੋਂ ਆ ਕੇ ਲਾਹੌਰ ਬੈਠਾ। ਗੁਰੂ ਅਰਜਨ ਦੇ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਪਾਵਨ ਧਰਤੀ ਤੋਂ ਸਾਰੀ ਗੱਲ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੂੰ ਸਮਝਾ ਕੇ ਲਾਹੌਰ ਚਲੇ ਗਏ। ਹਜ਼ੂਰ ਜਦੋਂ ਲਾਹੌਰ ਪਹੁੰਚੇ ਤਾਂ ਜਹਾਂਗੀਰ ਦੇ ਦਰਬਾਰ ਵਿੱਚ ਗੁਰੂ ਅਰਜਨ ਦੇ ਮਹਾਰਾਜ ਦੀ ਪੇਸ਼ੀ ਕਰਾਈ ਗਈ। ਹੁਣ ਸੁਣਿਓ ਇੱਕ ਬੇਨਤੀ, ਜਿਹੜੇ ਲੋਕ ਇਨਸਾਫ ਕਰਦੇ ਨੇ ਉਹ ਪਹਿਲਾਂ ਕਿਸੇ ਬੰਦੇ ਤੋਂ ਅਪੀਲ ਅਤੇ ਦਲੀਲ ਸੁਣਦੇ ਨੇ, ਜਿਹਨੇ ਇਨਸਾਫ ਨਹੀਂ ਕਰਨਾ, ਬੇਇਨਸਾਫ਼ੀ ਕਰਨੀ ਹੈ, ਉਹ ਅਪੀਲ ਅਤੇ ਦਲੀਲ ਨਹੀਂ ਸੁਣਦਾ। ਸਿੱਖ ਕੌਮ ਨਾਲ ਅੱਜ ਤੱਕ ਬੇਇਨਸਾਫ਼ੀਆਂ ਹੋਈਆਂ ਨੇ, ਅਨੇਕਾਂ ਸਿੱਖ ਅੱਜ ਵੀ ਜੇਲ੍ਹਾਂ ਵਿੱਚ ਨੇ। ਮਾਫ਼ ਕਰਿਓ ਸਾਧ ਸੰਗਤ, ਇੱਕ ਕਤਲ ਦੀ ਸਜ਼ਾ 20 ਜਾਂ 25 ਸਾਲ ਹੁੰਦੀ ਹੈ, ਇੱਥੇ 30-30 ਸਾਲ ਜੇਲ੍ਹਾਂ ਵਿੱਚ ਰਹਿੰਦਿਆਂ ਸਿੱਖਾਂ ਨੂੰ ਉਮਰ ਗੁਜ਼ਰ ਗਈ, ਅੱਜ ਤੱਕ ਅਪੀਲ ਅਤੇ ਦਲੀਲ ਨਹੀਂ। ਕਿਉਂ? ਕਿਉਂਕਿ ਜਿੱਥੇ ਬੇਇਨਸਾਫ਼ੀ ਉੱਥੇ ਅਪੀਲਾਂ ਦਲੀਲਾਂ ਨਹੀਂ ਹੁੰਦੀਆਂ। ਜਹਾਂਗੀਰ ਨੇ ਕੋਈ ਅਪੀਲ ਦਲੀਲ ਨਹੀਂ ਸੁਣੀ, ਬਹਿੰਦਿਆਂ ਸਾਰ ਉਹਨੂੰ ਲਿਖਤੀ ਹੁਕਮ ਦਿੱਤਾ ਗਿਆ, ਤੂੰ ਆਹ ਸੁਣਾਉਣੇ। 3 ਸ਼ਰਤਾਂ ਉਹਨੇ ਗੁਰੂ ਅਰਜਨ ਦੇ ਮਹਾਰਾਜ ਦੇ ਸਨਮੁੱਖ ਰੱਖੀਆਂ ਅਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਤੋਂ ਪਹਿਲਾਂ ਇੱਕ ਸਵਾਲ ਕੀਤਾ, ਉਹ ਵੀ ਸਵਾਲ ਉਹਦਾ ਨਹੀਂ ਸੀ। ਇਹਨੇ ਸਵਾਲ ਕੀਤਾ ਮਹਾਰਾਜ, ਕਿਉਂਕਿ ਹੁਣ ਗੁਰੂ ਅਰਜਨ ਸਾਹਿਬ 'ਤੇ ਕੋਈ ਦੋਸ਼ 'ਤੇ ਲਾਉਣੇ, ਸਵਾਲ ਕੀਤਾ ਗੁਰੂ ਅਰਜਨ ਸਾਹਿਬ ਹਿੰਦੂਆਂ ਨੂੰ ਵਧੀਆ ਕਹਿਣ ਜਾਂ ਮੁਸਲਮਾਨਾਂ ਨੂੰ ਕਹਿਣ, ਇੱਕ ਨੂੰ ਚੰਗਾ ਕਹਿਣਗੇ ਦੂਜੇ ਬੈਰੀ ਬਣਨਗੇ? ਤਾਂ ਗੁਰੂ ਅਰਜਨ ਸਾਹਿਬ ਤੋਂ ਸਵਾਲ ਕੀਤਾ ਮਹਾਰਾਜ, ਦੋਨਾਂ ਦੇ ਵਿੱਚੋਂ ਦੱਸੋ ਕੌਣ ਵੱਡਾ? ਜਹਾਂਗੀਰ ਨੇ ਜਿਹੜਾ ਸਵਾਲ ਕੀਤਾ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਜਹਾਂਗੀਰ ਬੋਲਿਆ, ਹੇ ਗੁਰੂ ਅਰਜਨ ਦੇ ਮਹਾਰਾਜ, ਦੋਨੋਂ ਮੇ ਕੋ ਸਾਹਿਬ ਜਾਨੇ, ਕਿਸ ਪਰ ਕਰੁਣਾ ਕਰੇ ਖੁਦਾਏ, ਕੌਣ ਸਾਚ ਕਹਿ ਕੂਰ ਕਹਿ ਕੋ, ਇਹ ਸੰਸੈ ਮੇਰੇ ਮਨ ਆਏ। ਉੱਤਰ ਦਿਓ ਪੀਰ ਤੁਮ ਦੀਰਗ, ਜਿਸ ਤੇ ਮਮ ਖਾਤਰ ਹੋਏ ਜਾਏ। ਇਹਨੇ ਕਿਹਾ ਮਹਾਰਾਜ, ਇਹਨਾਂ 'ਚੋਂ ਸੱਚਾ ਕੌਣ ਅਤੇ ਝੂਠਾ ਕੌਣ ਹੈ? ਖੁਦਾ ਕਿਹਨੂੰ ਪਿਆਰ ਕਰਦਾ, ਕਿਹਨੂੰ ਪ੍ਰਵਾਨ ਕਰਦਾ? ਹੇ ਗੁਰੂ ਅਰਜਨ ਸਾਹਿਬ, ਤੁਸੀਂ ਵੱਡੇ ਪੀਰ ਹੋ, ਇਸ ਤਰ੍ਹਾਂ ਦਾ ਉੱਤਰ ਦਿਓ, ਮੇਰੀ ਖਾਤਰ ਭਾਵ ਮੇਰੀ ਤਸੱਲੀ ਹੋ ਜਾਏ, ਮੇਰੇ ਮਨ ਦੀ ਤਸੱਲੀ ਹੋਣੀ ਚਾਹੀਦੀ ਹੈ। ਉੱਤਰ ਦਿਓ ਪੀਰ ਤੁਮ ਦੀਰਗ, ਜਿਸ 'ਤੇ ਮਮ ਖਾਤਰ ਹੋ ਜਾਏ। ਗੁਰੂ ਅਰਜਨ ਸਾਹਿਬ ਨੇ ਮੁਸਕਰਾ ਕੇ ਕਿਹਾ, ਜਹਾਂਗੀਰ ਇਹ ਸਵਾਲ ਤੇਰਾ ਨਹੀਂ, ਤੂੰ ਇਹ ਸਵਾਲ ਦਿਲੋਂ ਨਹੀਂ ਕਰ ਰਿਹਾ, ਇਹ ਸਵਾਲ ਤੇਰੇ ਦਿਮਾਗ ਦੀ ਉਪਜ ਹੈ। ਪਰ ਫਿਰ ਵੀ ਪੁੱਛਣ ਵਾਲਿਆ, ਜੇ ਸਾਡਾ ਇਸ ਸਵਾਲ ਦਾ ਜਵਾਬ ਪੁੱਛਣਾ ਤਾਂ ਸੁਣ। ਧੰਨ ਗੁਰੂ ਅਰਜਨ ਸਾਹਿਬ ਬੋਲੇ, ਸੁਣ ਜਹਾਂਗੀਰ ਅਤੇ ਸਤਿਗੁਰ ਅਰਜਨ, ਦੇ ਜਵਾਬ ਸ਼ਬਦ ਸੁਣਾਏ। ਮਹਾਰਾਜ ਨੇ ਜਵਾਬ ਕੀ ਦਿੱਤਾ? ਹਜ਼ੂਰ ਬੋਲੇ, ਰਾਮ ਕਲੀ ਮਹੱਲਾ ਪੰਜਵਾ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੋਸਈਆ ਕੋਈ ਅਲਾਏ। ਕਾਰਨ ਕਰਮ ਕਰੀਮ ਕਿਰਪਾ ਧਾਰ ਰਹੀਮ, ਕੋਈ ਨਹਾਵੇ ਤੀਰਥ ਕੋਈ ਹੱਜ ਜਾਏ, ਕੋਈ ਕਰੇ ਪੂਜਾ ਕੋਈ ਸਿਰ ਨਿਭਾਏ। ਮੁਕਦੀ ਗੱਲ ਹਜ਼ੂਰ ਨੇ ਕਿਹਾ, ਕੋਈ ਵਾਛੈ ਪਿਸਤ, ਕੋਈ ਸੁਰਗਿੰਦੂ ਕੋਈ ਆਖੇ ਤੁਰਕ ਕੋਈ ਹਿੰਦੂ। ਮਹਾਰਾਜ ਨੇ ਕਿਹਾ, ਇਹ ਗੱਲ ਹੈ ਜਹਾਂਗੀਰ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਕੋਈ ਬਾਦਸ਼ਾਹ ਪਿਸਤ ਕੋਈ ਸੁਰਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਰੱਬ ਨੂੰ ਉਹ ਚੰਗੇ ਲੱਗਦੇ ਨੇ ਜਿਹੜੇ ਰੱਬ ਦਾ ਹੁਕਮ ਪਛਾਣਦੇ ਨੇ। ਨਾ ਹਿੰਦੂ ਮਾੜੇ ਨੇ, ਨਾ ਮੁਸਲਮਾਨ ਮਾੜੇ ਨੇ, ਕੋਈ ਰਾਮ ਕਹਿੰਦਾ, ਕੋਈ ਅੱਲਾਹ ਕਹਿੰਦਾ, ਹੈ ਇੱਕੋ ਅਕਾਲ ਪੁਰਖ ਦੇ ਬੰਦੇ। ਇੰਨੀ ਗੱਲ ਸੁਣ ਕੇ ਜਹਾਂਗੀਰ ਨੇ ਕਿਹਾ ਗੁਰੂ ਅਰਜਨ ਸਾਹਿਬ 'ਤੇ ਕੋਈ ਦੋਸ਼ ਨਹੀਂ। ਫਿਰ ਇਸ ਜਹਾਂਗੀਰ ਨੇ ਹੁਕਮ ਉਹ ਲਿਖਿਆ ਹੋਇਆ ਸੁਣਾਇਆ, ਹੇ ਗੁਰੂ ਅਰਜਨ ਸਾਹਿਬ ਤਿੰਨ ਸ਼ਰਤਾਂ ਨੇ, ਜਾਂ ਤਾਂ ਮੰਨ ਲਓ ਨਹੀਂ ਤਾਂ ਮਰਨ ਲਈ ਤਿਆਰ ਹੋ ਜਾਓ। ਸ਼ਰਤਾਂ ਕੀ ਸਨ? ਕੋਈ ਅਪੀਲ, ਕੋਈ ਦਲੀਲ ਨਹੀਂ, ਸ਼ਰਤ ਇਹ ਰੱਖੀ। ਪਹਿਲੀ ਸ਼ਰਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਇੱਕ ਸ਼ਬਦ ਹਜ਼ਰਤ ਦੀ ਸਿਫਤ ਦਾ ਪਾਓ। ਦੂਜੀ ਸ਼ਰਤ, ਤੁਹਾਡੇ ਘਰ ਵਿੱਚ ਪੈਸਾ ਬੜਾ ਚੜ੍ਹਦਾ, ਕਦੇ ਤੁਸੀਂ ਤਰਨ ਤਾਰਨ ਸਾਹਿਬ ਬਣਾਉਂਦੇ ਹੋ, ਕਦੇ ਤੁਸੀਂ ਸਰੋਵਰ ਤਿਆਰ ਕਰਦੇ ਹੋ, ਹੇ ਗੁਰੂ ਅਰਜਨ ਸਾਹਿਬ ਆਪਣੀ ਗੋਲਕ ਵਿੱਚੋਂ ਟੈਕਸ ਦਿਓ ਸਾਨੂੰ। ਤੀਜੀ ਸ਼ਰਤ, ਸਾਡਾ ਦੀਵਾਨ ਬੜਾ ਇਮਾਨਦਾਰ ਹੈ, ਇਹਨੇ ਕਈ ਵਰੇ ਸਾਡੀ ਨੌਕਰੀ ਕੀਤੀ ਹੈ, ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਲਓ। ਗੁਰੂ ਅਰਜਨ ਦੇਵ ਮਹਾਰਾਜ ਨੇ ਜਵਾਬ ਬੜਾ ਪਿਆਰ ਨਾਲ ਦਿੱਤਾ ਹੈ, ਕਹਿਣ ਲੱਗੇ ਜਹਾਂਗੀਰ, ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵਿਅਕਤੀ ਦੀ ਉਸਤਤ ਨਹੀਂ ਹੋ ਸਕਦੀ, ਇਹਦੇ ਵਿੱਚੋਂ ਅੱਲਾ ਦੀ ਆਵਾਜ਼ ਆਏਗੀ, ਰਾਮ ਗੋਬਿੰਦ ਗੋਪਾਲ ਬੀਠਲ ਧਰਨੀ ਧਰਨਾ ਰਾਇਣ ਦੀ ਆਵਾਜ਼ ਆਏਗੀ। ਇਹ ਖੁਦਾ ਦੇ ਘਰ ਦਾ ਗ੍ਰੰਥ ਹੈ, ਇਹਦੇ ਵਿੱਚ ਕਿਸੇ ਬੰਦੇ ਦੀ ਉਸਤਤ ਨਹੀਂ। ਇਹਦੇ ਵਿੱਚ ਤਾਂ ਉਹਨਾਂ ਨੂੰ ਥਾਂ ਮਿਲਿਆ ਜਿਨ੍ਹਾਂ ਨੇ ਹੱਥ ਜੋੜ ਕੇ ਕਿਹਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਇਹਦੇ ਵਿੱਚ ਕਿਸੇ ਵਿਅਕਤੀ ਦੀ ਉਸਤਤ ਨਹੀਂ। ਅਤੇ ਦੂਜੀ ਗੱਲ ਟੈਕਸ ਭਰਨ ਦੀ, ਮਹਾਰਾਜ ਨੇ ਕਿਹਾ ਮੇਰੇ ਕਿਰਤੀ ਸਿੱਖਾਂ ਦੀ ਕਮਾਈ ਹੈ, ਇਹ ਦਸਵੰਦ ਦੀ ਕਮਾਈ ਹੈ, ਇਹ ਖੂਨ ਪਸੀਨੇ ਦਾ ਸਿੱਖਾਂ ਨੇ ਲਿਆ ਕੇ ਧੰਨ ਅਰਪਣ ਕੀਤਾ, ਇਹਦੇ ਵਿੱਚੋਂ ਕਿਸੇ ਭੁੱਖੇ ਨੂੰ ਭੋਜਨ ਮਿਲ ਸਕਦਾ, ਕਿਸੇ ਰੋਗੀ ਨੂੰ ਦਵਾਈ ਦਿੱਤੀ ਜਾ ਸਕਦੀ ਹੈ, ਕਿਸੇ ਦੇ ਨਾ ਰਹਿਣ ਵਾਸਤੇ ਹੋਵੇ ਤਾਂ ਥਾਂ ਦਿੱਤਾ ਜਾ ਸਕਦਾ। ਮਹਾਰਾਜ ਨੇ ਕਿਹਾ ਇਹਦੇ ਵਿੱਚੋਂ ਟੈਕਸ ਨਹੀਂ ਭਰਿਆ ਜਾ ਸਕਦਾ, ਰੋਗੀਆਂ ਨੂੰ ਦਵਾਈ ਤਾਂ ਦਿੱਤੀ ਜਾ ਸਕਦੀ ਹੈ, ਟੈਕਸ ਨਹੀਂ ਭਰਿਆ ਜਾ ਸਕਦਾ। ਇਹ ਗੱਲ ਯਾਦ ਰੱਖਿਓ ਸਾਧ ਸੰਗਤ, ਹਮੇਸ਼ਾ ਕੁਰਬਾਨੀਆਂ ਨਾਲ ਕਾਨੂੰਨ ਬਣਦੇ ਨੇ। ਗੁਰੂ ਅਰਜਨ ਸਾਹਿਬ ਨੇ ਕੁਰਬਾਨੀ ਦਿੱਤੀ, ਅੱਜ ਤੱਕ ਹਿੰਦੁਸਤਾਨ ਦਾ ਕਾਨੂੰਨ ਹੈ ਕਿਸੇ ਗੁਰਦੁਆਰੇ ਮੰਦਰ ਮਸਜਿਦ ਦੀ ਗੋਲਕ ਉੱਤੇ ਟੈਕਸ ਨਹੀਂ। ਕੋਈ ਵੀ ਧਾਰਮਿਕ ਸੰਸਥਾ ਸੇਵਾ ਕਰੇ, ਅੱਜ ਤੱਕ ਉਹਦੇ ਉੱਤੇ ਗੌਰਮੈਂਟ ਟੈਕਸ ਨਹੀਂ ਲੈਂਦੀ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਕੁਰਬਾਨੀ ਕੀਤੀ ਹੈ। ਤੀਜੀ ਸ਼ਰਤ, ਹਜ਼ੂਰ ਨੇ ਕਿਹਾ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣਾ। ਮਹਾਰਾਜ ਨੇ ਕਿਹਾ ਜਹਾਂਗੀਰ, ਇਹਨੇ ਹੰਕਾਰ ਵਿੱਚ ਗੁਰੂ ਨਾਨਕ ਦੇ ਘਰ ਦੀ ਨਰਾਦਰੀ ਕੀਤੀ ਹੈ, ਸਿੱਖਾਂ ਦਾ ਹੁਕਮ, ਇਹਦੀ ਬੱਚੀ ਦਾ ਰਿਸ਼ਤਾ ਨਹੀਂ ਲੈਣਾ। ਬਾਕੀ ਮਹਾਰਾਜ ਨੇ ਪਿਆਰ ਨਾਲ ਕਿਹਾ ਚੰਦੂ, ਤੇਰੀ ਧੀ ਸਾਡੀ ਧੀ ਹੈ, ਤੇਰੀ ਬੱਚੀ ਵਿੱਚ ਕੋਈ ਖੋਟ ਨਹੀਂ, ਤੇਰੀ ਧੀ ਸਾਡੀ ਧੀ ਹੈ, ਉਹਦਾ ਰਿਸ਼ਤਾ ਕਿਤੇ ਵੀ ਕਰ, ਪਰ ਸਾਡੇ ਘਰ ਨਾਲ ਰਿਸ਼ਤਾ ਨਹੀਂ ਬਣ ਸਕਦਾ। ਗੁਰੂ ਨੇ ਸਿਖਾਇਆ ਸਿੱਖਾ, ਚੰਦੂ ਭਾਵੇਂ ਗੁਰੂ ਅਰਜਨ ਸਾਹਿਬ ਦਾ ਜਾਨੀ ਦੁਸ਼ਮਣ ਹੈ, ਪਰ ਸਾਨੂੰ ਸਿਖਾ ਗਿਆ ਸਤਿਗੁਰੂ ਉਹ ਸਿੱਖਾ, ਤੇਰਾ ਕਿਸੇ ਨਾਲ ਭਾਵੇਂ ਕਿੰਨਾ ਵੀ ਬੈਰ ਹੋਵੇ, ਆਪਣੇ ਦੁਸ਼ਮਣ ਦੀ ਧੀ ਨੂੰ ਵੀ ਆਪਣੀ ਧੀ ਸਮਝੀ, ਆਪਣਾ ਬੈਰ ਦੁਸ਼ਮਣ ਦੀ ਬੈਰ ਦੁਸ਼ਮਣ ਦੀ ਧੀ ਵਿੱਚੋਂ ਕਦੇ ਬੈਰ ਨਾ ਕੱਢੀ। ਕਿੰਨਾ ਵੱਡਾ ਸਿਧਾਂਤ ਹੈ, ਦੁਸ਼ਮਣ ਦੀ ਧੀ ਨੂੰ ਵੀ ਆਪਣੀ ਧੀ ਸਮਝਣਾ। ਹਜ਼ੂਰ ਨੇ ਕਿਹਾ ਤੇਰੀ ਬੱਚੀ ਸਾਡੀ ਬੱਚੀ ਹੈ, ਜਦੋਂ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ, ਤਿੰਨੇ ਸ਼ਰਤਾਂ ਨਹੀਂ ਮੰਨੀਆਂ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮੁਰਤਜ਼ਾ ਖਾਂ ਦੇ ਹਵਾਲੇ ਔਰ ਚੰਦੂ ਦੇ ਹਵਾਲੇ ਕਰ ਦਿੱਤਾ। ਇਹ ਮੁਰਤਜ਼ਾ ਖਾਂ ਉਹੀ ਉਹ ਬੰਦਾ ਹੈ ਜਿਹੜਾ ਦਿੱਲੀ ਦਰਬਾਰ ਵਿੱਚ ਮੰਤਰੀ ਅਹਿਮਦ ਸਰਹੰਦੀ ਰਿਹਾ, ਉਹੀ ਉਹ ਅਕਬਰ ਦੇ ਮਰਨ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਬਣਿਆ, ਜਾਣ ਬੁੱਝ ਕੇ ਬਣਾਇਆ, ਕਿਉਂਕਿ ਗੁਰੂ ਅਰਜਨ ਸਾਹਿਬ ਨੂੰ ਰਸਤੇ 'ਚੋਂ ਹਟਾਉਣਾ ਚਾਹੁੰਦੇ ਸਨ, ਸੱਚ ਦੀ ਸ਼ਮਾਂ ਨੂੰ ਬੁਝਾਉਣਾ ਚਾਹੁੰਦੇ ਸਨ, ਬਹਿੰਦੇ ਹੋਏ ਨਿਰਮਲ ਚਸ਼ਮੇ ਨੂੰ ਰੋਕਣਾ ਚਾਹੁੰਦੇ ਸਨ। ਜਹਾਂਗੀਰ ਚਟਾਨ ਬਣ ਕੇ ਖਲੋ ਗਿਆ। ਗੁਰੂ ਅਰਜਨ ਸਾਹਿਬ ਨੂੰ ਉਹ ਸਰਕਾਰੀ ਹਵੇਲੀ ਵਿੱਚ ਰੱਖਿਆ, ਪਹਿਲੇ ਦਿਨ ਉਬਲਦੇ ਪਾਣੀ ਵਿੱਚ ਉਬਾਲਿਆ, ਪਤਾ ਜੇ ਕਿਉਂ, ਅੱਗ ਦਾ ਸੜਿਆ ਬਚਣਾ ਮੁਸ਼ਕਲ ਹੈ, ਪਾਣੀ ਦਾ ਸੜਿਆ ਬਚ ਜਾਂਦਾ। ਪਾਣੀ ਵਿੱਚ ਉਬਾਲਿਆ ਇਸ ਲਈ ਕਿ ਸਰੀਰ 'ਤੇ ਛਾਲੇ ਪੈਣਗੇ, ਆਪਾਂ ਕਵਾਂਗੇ ਗੁਰੂ ਅਰਜਨ ਸਾਹਿਬ ਜੇ ਈਨ ਮੰਨ ਲਈ ਤਾਂ ਤੁਹਾਡਾ ਇਲਾਜ ਕਰਾ ਦਾਂਗੇ। ਪਹਿਲੇ ਦਿਨ ਉਬਲਦੇ ਪਾਣੀ 'ਚ ਉਬਾਲਿਆ, ਸਰੀਰ ਉੱਬਣ ਲੱਗਾ, ਉਹਨਾਂ ਅੱਗ ਬੁਝਾ ਦਿੱਤੀ ਅਤੇ ਕੋਲ ਹੋ ਕੇ ਮੁਰਤਜ਼ਾ ਖਾਂ ਅਤੇ ਚੰਦੂ ਕਹਿੰਦੇ ਨੇ, ਮਹਾਰਾਜ ਅਜੇ ਵੀ ਸਾਡੀ ਸ਼ਰਤ ਮੰਨ ਲਓ, ਤੁਹਾਡਾ ਇਲਾਜ ਕਰਾ ਦਾਂਗੇ, ਛਾਲੇ ਠੀਕ ਹੋ ਜਾਣਗੇ। ਹਜ਼ੂਰ ਨੇ ਕੋਈ ਜਵਾਬ ਦਿੱਤਾ, ਚੰਦੂ ਸੱਚ ਦੇ ਮਾਰਗ 'ਤੇ ਤੁਰਨ ਵਾਲੇ ਵਾਰ ਵਾਰ ਵਿਚਾਰਾਂ ਨਹੀਂ ਬਦਲਿਆ ਕਰਦੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨਾ ਮੰਨੇ, ਅਗਲੇ ਦਿਨ ਇਨੀ ਤਪ ਦੀ ਲੋਹ ਵਾਲੀ ਅੱਗ ਬਾਲ ਵਾਲ ਕੇ ਲੋਹ ਨੂੰ ਗਰਮ ਕੀਤਾ। ਸਿਖਰ ਦੁਪਹਿਰ ਗੁਰੂ ਅਰਜਨ ਸਾਹਿਬ ਨੂੰ ਬਿਠਾਉਣ ਵਾਸਤੇ ਆ ਗਏ, ਸਿਪਾਹੀਆਂ ਨੂੰ ਹੁਕਮ ਕੀਤਾ ਤਪ ਦੀ ਲੋਹ 'ਤੇ ਬਿਠਾਓ। ਚੰਦੂ ਅਤੇ ਮੁਰਤਜ਼ਾ ਖਾਂ ਨੇ ਕਿਹਾ, ਮਹਾਰਾਜ ਕੱਲ੍ਹ ਪਾਣੀ ਵਿੱਚ ਬਚ ਗਏ ਸੋ ਅੱਜ ਨਹੀਂ ਬਚੋਗੇ, ਅੱਜ ਸਰੀਰ ਭਸਮ ਹੋ ਜਾਏਗਾ, ਅੱਜ ਇਹ ਅੱਗ ਤੁਹਾਨੂੰ ਸਾੜ ਦੇਗੀ। ਗੁਰੂ ਅਰਜਨ ਸਾਹਿਬ ਤਪ ਦੀ ਲੋਹ ਵੱਲ ਤੁਰ ਪਏ, ਚੰਦੂ ਰੋਕਦਾ ਰਿਹਾ, ਮਹਾਰਾਜ ਅਜੇ ਵੀ ਸ਼ਰਤ ਮੰਨ ਲਓ। ਚੱਲਦਿਆਂ ਚੱਲਦਿਆਂ ਗੁਰੂ ਅਰਜਨ ਸਾਹਿਬ ਤਪ ਦੀ ਲੋਹ ਦੇ ਕੋਲ ਜਾ ਕੇ ਰੁਕ ਗਏ। ਚੰਦੂ ਦੇ ਮਨ 'ਚ ਆਇਆ ਸ਼ਾਇਦ ਡਰ ਗਏ ਨੇ, ਕਿਉਂਕਿ ਲੋਹ ਦਾ ਸੇਕ ਕੋਲੋਂ ਬਹੁਤ ਜ਼ਿਆਦਾ ਦੂਰ ਤੱਕ ਸੇਕ ਪੈਂਦਾ ਸੀ, गुरु अर्जन साहब कोल खलोए रुक गए। चंदू ने कहा महाराज फिर मैं समझा के शर्त मन ली। महाराज रुक क्यों गए? गुरु अर्जन साहब ने इक्को ही जवाब दिता, चंदू असी तेरी तप दी लोह दे सेक करके नहीं रुके। अज असी वेख रहे सी तू कहने ये लोह भस्म कर देगी, तू कहने तप दी तवी गुरु अर्जन साहब तुहानू साड़ देगी। महाराज ने जवाब दिता, चंदू तेरी तप दी लोह दा रंग वेखे ते तां रुक गए तेनू दसण वास्ते। अजे इहदे थले होर बालण पा, इहनू जिन्नी तपा सकदे तपा। गुरु अर्जन साहब नू जिहड़ा शहीद करन लई रंग चाहीदा जे तेरी लोह विच नहीं बनिया। जिहड़ी गल हजूर ने जिहड़ी गल कही, एक विद्वान ने लिखिया चंदू चंद्रा चंद चढ़ाउण लगा, कहण लगा कि लोह तपाओ छेती, लह के सूरत ते पी के रेत उसदी, अर्जन गुरु दे सीस विच पाओ छेती। सतगुरु आए तां रुक के कहण लगे, ओए तैनू लोह तपाउण दा ढंग कोई नहीं, जिहड़ा रंग शहीदी अज मंगदी है तेरी तप दी लोह विच रंग ओ नहीं। हजूर ने कहा जे ओह रंग नहीं बनिया जिहड़ा इस लोह विच गुरु अर्जन साहिब नू शहीद करन लई रंग चाहीदा है। धन गुरु अर्जन साहिब नू तप दी लोह ते बिठाया, शरीर एकदम लाल ते काला फिर गया। कुछ समय बाद लोह तो ला दिता, मनाउंदे रहे महाराज अजे भी मन जो इलाज हो जाएगा। धन गुरु अर्जन साहब महाराज ना मन्ने, अगले दिन तप दी लोह ते बिठा के छालियां ते रेत पाई। इत्थों तुसीं कल नूं सरवण करना, रेत पाउण वाला ओ पड़पुंजा जलाद करछे भर भर के तपदी हुई लाल रेत दे पा रहा सी। एक विद्वान लिखदा है, एक सूरज तत्ता, एक धुप तत्ती, एक जिमी तत्ता, एक जिमी तत्ती, एक असमान तत्ता, एक तवी तत्ती, एक पानी तत्ता, एक रेता सी अग समान तत्ता, एक कदल तत्ता, एक तखत तत्ता, एक मौके दा हुक्मरान तत्ता। इन्हां तत्तियां दे ढेर दे विच बह के होया जरा ना सोढ़ी सुल्तान तत्ता। ते जे गुरु अर्जन साहब किते तप जांदे, ओह विद्वान लिखदा तख्त पलट जांदे, महल गर्क हुंदे, अर्जन गुरु जे हुंदा भगवान तत्ता। पर सतगुरु उस तप दी लोह ते भी शांत सन। क्यों? गल कहनी भी सौखी है, कहना भी सौखा ते सुनना बड़ा सौखा। ओए औखी गल है अमल कमाउण वाली, ओ ते मूर्त ही केवल रब दी सी, तत्ती तवी ते सुखमणी गाउण वाली। धन गुरु अर्जन दे महाराज तप दी लोह ते बैठे, करछे भर भर रेत दे पाए। इतिहास कहिंदे पड़पुंजे जलाद तो करछा डिग पिया। चंदू ने कहा करछा चुक के रेत पा, नहीं ते तेरे हथ वढ़ दांगे। उस पड़पुंजे जलाद ने फिर करछा चुकया। गुरु अर्जन साहब ने कहा बेटा तू क्यों रुक गया? उन्हें कहा महाराज इन्हां हत्थां नाल सैकड़े बंदे मारे ने, अज पहली वार होया कि मैं तुहाडे सीस विच रेत पा रहे हैं। पता नहीं क्यों तुहाडे अंदरों निकलदी आवाज़ तेरा किया मीठा लग गए, हर नाम पदार्थ नानक मंगे मैनू शांत कर रही है। हे गुरु अर्जन साहब मैनू शांति मिल रही है। महाराज ने कहा शांति सांभ के रखी, जा पड़पुंजिया एक दिन गुरु नानक नजर करनगे, तैनू ये शांति मुक्ति दवाएगी। वाह धन गुरु अर्जन साहब, तेरे उत्ते तत्ती रेत पाउण वाला जलाद होवे, तू जलाद नूं भी मुक्ति की बख्शिश कर रहे हैं। वो सिखो सिख मुक्त क्यों नहीं होणगे जे गुरु अर्जन साहब जलादा नूं मुक्त करते ने? छवीलां लाउण वाले सिख भी मुक्त होणगे, बस शर्त है किते गुरु अर्जन साहब दे प्रति भावना अंदर बन जाए। असी हंकार ते ईरखा विच छवीलां ना लाइए, क्यों ने छोले पाए असी पूड़ियां लाउणियां ने? गुरु दे प्यार विच छवील लायो, गुरु अर्जन साहब मुक्ति देणगे। फिर वो जिहड़ा पड़पुंजा जलास सी, इतिहास कहिंदा उत्तों बाद उन्हें नौकरी नहीं की, करछा कोल रखदा सी। धन गुरु अर्जन देव धन गुरु अर्जन जप जपदा रहा। अंत जदों दी मौत होई, उन्हें मरण तो पहला चंदू नूं करछे मार मार के मारिया, फिर मरन लग्या धन गुरु अर्जन साहब, धन गुरु अर्जन साहब कह के शरीर छड़ दिता। पट सहमान कहिंदे ने दुनिया के लोगों जिन्हें गुरु अर्जन देव जप लिया वह जन्म मरण तो मुक्त हो जाएगा। सतगुरु ने बाणी अंदर इस गल का जिक्र किया, तत् विचार जह मथुरा जग तारन को अवतार बनायो, जप्यो जिन अर्जन देव गुरु फिर संकट जोन गर्भ ना आयो। रहिंदियां पंक्तियां दी विचार करिए, अगला इतिहास कल आने वाले सिंह साहब जी तो तुसी सुनोगे किवें सतगुरु गुरु अर्जन साहब महाराज की शहादत हुंदी है। आपां भावना बनाइए, छवीलां लाउण वाले ईरखा नाल छवील ना लायो, प्यार में छवील लायो। ये नहीं वे दस दुकाना नहीं लाइया तो आपां भी लाउणी नहीं, साध संगत प्रेम विच सेवा करियो, गुरु अर्जन साहब की खुशी मिलेगी। जिथे छवील लाउंदे हो ਸ਼ਾਮਾਂ ਨੂੰ ਸਾਫ਼ ਪਾਣੀ ਨਾਲ ਉਹ ਜਗ੍ਹਾ ਜ਼ਰੂਰ ਧੋਇਓ। ਕਈ ਵਾਰ ਮਿੱਠਾ ਡਿੱਗ ਡਿੱਗ ਕੇ ਉੱਥੇ ਸਲਿਪਰੀ ਬਣਦੀ ਹੈ, ਕਈ ਬਾਈਕ ਮੋਟਰਸਾਈਕਲ ਸਕੂਟਰ ਤੋਂ ਡਿੱਗਦੇ ਨੇ, ਘਟਨਾਵਾਂ ਘਟਦੀਆਂ ਨੇ। ਆਪਾਂ ਸੇਵਾ ਪ੍ਰੇਮ ਨਾਲ ਕਰਨੀ ਹੈ, ਜਿੰਨੇ ਪ੍ਰੇਮ ਨਾਲ ਕਰੋਗੇ ਉਨਾ ਸੁੱਖ ਮਿਲੇਗਾ। ਆਓ ਆਖਰੀ ਪੰਕਤੀ ਦੀ ਵਿਚਾਰ ਸਰਵਣ ਕਰੀਏ। ਫਤਿਹ ਤੋਂ ਪਹਿਲਾਂ ਕਿਸੇ ਸਿੱਖ ਨੇ ਵੀ ਉੱਠਣ ਦੇ ਯਤਨ ਨਹੀਂ ਕਰਨਾ, ਸਮਾਪਤੀ ਤੱਕ ਬੈਠਣ ਦੀ ਕਿਰਪਾ ਕਰੋ ਜੀ।
ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕੈ ਲਗ ਪੈਰੀ।
ਮਹਾਰਾਜ ਬਖਸ਼ਿਸ਼ ਕਰਦੇ, ਜਿਨ੍ਹਾਂ ਨੇ ਪ੍ਰੇਮ ਦਾ ਰੰਗ ਮਾਣਿਆ ਇਹ ਸਖੀਏ, ਉਹ ਸਤਿਗੁਰੂ ਦੇ ਚਰਨਾਂ ਵਿੱਚ ਸਦੀਵੀ ਕਾਲ ਜੁੜ ਗਏ, ਉਹਨਾਂ ਦਾ ਮਨ ਆਤਮਾ ਜੁੜਿਆ, ਜਨਮ ਮਰਨ ਤੋਂ ਮੁਕਤ ਹੋ ਗਏ। ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੋ ਜੀ।
ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ, ਫਿਰ ਸਰਬ ਰਹਿਆ ਭਰ ਪੂਰੇ, ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕੈ ਲਗ ਪੈਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।